जब ते दर्शन भेटे साधु भले दिन से होए आए, जब ते दर्शन भेटे साधु भले दिन से होए आए, महा आनंद सदा कर कीर्तन पुरख विधाता पाए। अब मोए राम जसो मन गायो, पयो प्रगास सदा सुख मन में, सतगुर पूरा पायो। सतगुर मेरा सदा दयाला, मोहे दीन कौ राख लिया, ज्ञान ध्यान किस कर्म न जाना, सार न जाना तेरी, सब ते वड्डा सतगुर नानक, जिन कल राखी मेरी। सतनाम वाहिगुरु जीओ, सतनाम वाहिगुरु साहिब जीओ। आसा महला पंजवा, आगे ही ते सब किश हुआ, अवर एक जाने ज्ञाना, भूल चूक अपना बारक बख्सिया, पार ब्रह्म भगवाना। सतगुर मेरा सदा दयाला, मोहे दीन कौ राख लिया, काटिया रोग महा सुख पाया, हर अमृत मुख नाम दिया रहाओ। अनक पाप मेरे पर हरिया, बंधन काटे मुक्त भए, अंधकूप मां घोरते बां पकर गुर काट लिए, निरभौ पए सगल भौ मिटिया, राखे राखन हारे, ऐसी दात तेरी प्रभ मेरे, कार्ज सगल सवारे। गुण निधान साहिब मन मेला, शरण पया नानक सुहेला। गुण निधान साहिब मन मेला, शरण पया नानक सुहेला। वाहिगुरु जी का खालसा, वाहिगुरु जी की फतेह। सतगुरु दी साजी नवाजी, परम सन्मान योग साध संगत जीओ, सतगुरु पातशाह जी ने बड़ी कृपा कीती है आपां नूं अमृतमई बाणी दी विचार सरवण करन दा सुभाग प्राप्त होया है। जो आसा राग विच छेवें घर दे विच गुरु अर्जन देव जी दे शब्द हन, उन्हां शब्दां दा ये नौवां नंबर है, भाव नौवां शब्द है जो छेवें घर दे शब्द आए हैं। अते 383 अंग ते सब तो उपरला शब्द है जिस दी विचार आपां सरवण कर लगे हैं। महाराज सच्चे पातशाह कृपा करन, आओ जिन्हें भी गुरु की संगत विच आप गुरसिख प्यारे बैठे हो, रहाओ दी पंक्ति नाल कुछ सांझ पाइए, ता कि सारे शब्द दा तात प्रजापा नूं पता लग जाता है। मगर मगर बोलन दी कृपालता करियो जी। सतगुर मेरा सदा दयाला, सतगुर मेरा सदा दयाला, सतगुर मेरा सदा दया, सतगुर सदा दया, सतगुर मेरा सदा दयाला, सतगुर मेरा ਸਦਾ ਦਿਆਲਾ ਸਤਿਗੁਰ ਮੇਰਾ, ਸਦਾ ਦਇਆ ਸਤਿਗੁਰ ਮੇਰਾ ਸਦਾ ਦਿਆਲਾ। ਪਿਆਰੀ ਸਾਧ ਸੰਗਤ ਜੀ, ਆਮ ਤੌਰ 'ਤੇ ਕਈਆਂ ਤੋਂ ਇਹ ਸੁਣਿਆ ਕਿ ਸਾਡੇ ਮਹਾਂਪੁਰਸ਼ ਕਦੀ ਕਦੀ ਦਿਆਲੂ ਹੁੰਦੇ ਹਨ, ਸਾਡੇ ਸੰਤ ਜਿਹੜੇ ਨੇ ਉਹ ਕਦੀ ਕਦੀ ਖੁਸ਼ ਹੁੰਦੇ ਨੇ ਅਤੇ ਫਿਰ ਖੁਸ਼ੀ ਦੇ ਨਾਲ ਬਹੁਤ ਕੁਝ ਦੇ ਦਿੰਦੇ ਹਨ। ਪਰ ਇੱਥੇ ਸਤਿਗੁਰੂ ਦੀ ਮਹਿਮਾ ਹੈ, ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ ਹਨ ਉਹ ਸਦਾ ਹੀ ਦਿਆਲੂ ਹਨ। ਜਿਸ ਤਰ੍ਹਾਂ ਕਦੀ ਹਿਮਾਲਿਆ ਪਰਬਤ 'ਤੇ ਚਲੇ ਜਾਈਏ, ਬਰਫ਼ ਦੇ ਪਹਾੜ 'ਤੇ ਚਲੇ ਜਾਈਏ, ਉੱਥੇ ਸਦਾ ਹੀ ਠੰਡ ਹੁੰਦੀ ਹੈ। ਜਿਵੇਂ ਆਪਾਂ ਦੀਵੇ ਕੋਲ ਚਲੇ ਜਾਈਏ ਉਹ ਸਦਾ ਹੀ ਚਾਨਣ ਦਿੰਦਾ ਹੈ, ਇਸੇ ਤਰ੍ਹਾਂ ਗੁਰਦਾਤਾ ਗੁਰ ਹਿਵੈ ਘਰ ਗੁਰ ਦੀਪਕ ਤੇ ਉਲੋਏ, ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ। ਸਤਿਗੁਰੂ ਮਹਾਰਾਜ ਜੀ ਸਦਾ ਹੀ ਦਿਆਲੂ ਹਨ, ਸਤਿਗੁਰੂ ਜੀ ਸਦਾ ਹੀ ਠੰਡ ਦਿੰਦੇ ਹਨ, ਸਤਿਗੁਰੂ ਸਦਾ ਚਾਨਣ ਦਿੰਦੇ ਨੇ। ਮੇਰਾ ਸਤਿਗੁਰੂ ਸਦਾ ਦਿਆਲਾ, ਜਿਸ ਵੇਲੇ ਮੈਂ ਦੀਨ ਬਣਿਆ, ਦੀਨ ਦਾ ਅਰਥ ਹੁੰਦਾ ਜਿਹਦੇ ਮਨ ਵਿੱਚ ਇੱਛਾ ਵੀ ਹੋਵੇ ਅਤੇ ਮਹਾਰਾਜ ਦਾ ਭੈ ਵੀ ਹੋਵੇ ਕਿ ਮੈਂ ਜਿੱਥੇ ਵੀ ਹਾਂ ਮੇਰੇ ਸਤਿਗੁਰੂ ਜੀ ਮੈਨੂੰ ਵੇਖ ਰਹੇ ਨੇ, ਇਹਨੂੰ ਕਹਿੰਦੇ ਨੇ ਦੀਨ। ਇੱਛਾ ਵੀ ਹੈ ਅਤੇ ਭੈ ਵੀ ਹੈ, ਮੈਨੂੰ ਦੀਨ ਨੂੰ ਕਿਰਪਾ ਕਰਕੇ ਆਪਣੇ ਚਰਨਾਂ ਵਿੱਚ ਸਤਿਗੁਰੂ ਜੀ ਨੇ ਰੱਖ ਲਿਆ, ਕਾਟਿਆ ਰੋਗ ਮਹਾ ਸੁਖ ਪਾਇਆ, ਹਰ ਅੰਮ੍ਰਿਤ ਮੁਖ ਨਾਮ ਦੀਆ। ਸਦਾ ਦਇਆ ਦੇ ਘਰ ਸਤਿਗੁਰੂ ਜੀ ਨੇ ਕਿਰਪਾ ਕਰਕੇ ਮੇਰਾ ਰੋਗ ਕੱਟ ਦਿੱਤਾ। ਜੇ ਸਰੀਰਕ ਬਿਮਾਰੀਆਂ ਦੀ ਗੱਲ ਹੁੰਦੀ ਤੇ ਅਰਥ ਹੋਣੇ ਸੀ ਰੋਗ ਕੱਟ ਦਿੱਤੇ, ਪਰ ਜੇ ਰੋਗ ਦੀ ਜਾੜੀ ਖਤਮ ਹੋ ਜਾਵੇ ਤੇ ਦੂਜੇ ਰੋਗ ਖਤਮ ਹੋਣ ਲੱਗਿਆਂ ਕੋਈ ਦੇਰੀ ਨਹੀਂ ਲੱਗਦੀ। ਰੋਗ ਦੀ ਜੜ ਹੈ ਹਉਮੈ, ਹਉਮੈ ਰੋਗ ਮਾਨੁੱਖ ਕੋ ਦੀਨਾ। ਹਉਮੈ ਦਾ ਜਿਹੜਾ ਪ੍ਰਗਟ ਰੂਪ ਉਹ ਹੈ ਹੰਕਾਰ, ਪਰ ਹੰਕਾਰ ਦੇ ਨਾਲੋਂ ਵੀ ਅੱਗੇ ਜਿਹੜੀ ਸੂਖਸ਼ਮ ਛੇ ਹੈ ਇਹ ਆ ਹਉਮੈ। ਹਉਮੈ ਕਰਕੇ ਹੀ ਅਸੀਂ ਆਪਣੇ ਸਰੀਰ ਨਾਲ ਸੰਬੰਧ ਪਾ ਕੇ ਰੱਖਦੇ ਹਾਂ, ਸਰੀਰ ਨਾਲ ਜੁੜੇ ਹਾਂ। ਮੈਂ ਕਿਤੇ ਡੁੱਬ ਨਾ ਜਾਵਾਂ, ਮੈਂ ਕਿਤੇ ਸੜ ਨਾ ਜਾਵਾਂ, ਮੈਂ ਕਿਤੇ ਮਰ ਨਾ ਜਾਵਾਂ, ਜਿਨ੍ਹਾਂ ਅੰਦਰੋਂ ਹਉਮੈ ਦੀ ਨਿਵਿਰਤੀ ਹੋ ਜਾਂਦੀ ਹੈ ਉਹ ਜਦੋਂ ਮਰਜ਼ੀ ਸਰੀਰ ਤੋਂ ਵੱਖ ਹੋ ਸਕਦੇ ਨੇ। ਭਾਈ ਮਨੀ ਸਿੰਘ ਜੀ ਵਰਗੇ ਗੁਰਮੁਖ ਪਿਆਰੇ, ਇਹ ਬੜੀ ਉੱਚੀ ਦਾਤ ਹੈ। ਇਹ ਦੀਰਘ ਰੋਗ ਹੈ, ਪਰ ਕਹਿੰਦੇ ਦਾਰੂ ਵੀ ਇਹਦੇ ਵਿੱਚ ਹੈ। ਜਦੋਂ ਬੰਦਾ ਗੁਰੂ ਸ਼ਬਦ ਦੀ ਕਮਾਈ ਕਰਦਾ ਤਾਂ ਇਹ ਰੋਗ ਮਿਟ ਜਾਂਦਾ। ਮੇਰੇ ਸਤਿਗੁਰੂ ਜੀ ਨੇ ਮੇਰਾ ਇਹ ਰੋਗ ਮੇਟ ਦਿੱਤਾ, ਮੁੱਖ ਦੇ ਵਿੱਚ ਨਾਮ ਅੰਮ੍ਰਿਤ ਦਿੱਤਾ, ਨਾਮ ਅਭਿਆਸ ਨਾਲ, ਭਗਤੀ ਦੇ ਮਾਰਗ ਦੇ ਨਾਲ। ਅੰਦਰਲਾ ਸਰੀਰ ਜਦੋਂ ਪਰਮੇਸ਼ਰ ਦੇ ਨਾਲ ਜੁੜ ਜਾਂਦਾ ਉਦੋਂ ਅਲੌਕਿਕ ਆਨੰਦ ਆਉਂਦਾ ਹੈ, ਅਲੌਕਿਕ ਖੇੜਾ ਆਉਂਦਾ ਹੈ। ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾਂ, ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬੌੜ ਜਨਮ ਨਾਮ। ਇਸ ਤੋਂ ਅੱਗੇ ਬਚਨ ਆਉਂਦੇ ਨੇ, ਮਨ ਵਿਦਿਆ ਦਿਆਲ ਸੇਤੀ ਮੇਰੀ ਮਾਈ। ਜਿਹੜਾ ਮਨ ਆ ਉਹ ਵਾਹਿਗੁਰੂ ਵਿੱਚ ਵਿੱਜ ਗਿਆ। ਵੇਖਿਆ ਜਾਵੇ ਮਨ ਹੀ ਵੇਖਦਾ ਹੈ, ਮਨ ਹੀ ਸੁਣਦਾ ਹੈ, ਮਨ ਹੀ ਤੁਰਦਾ ਹੈ, ਮਨ ਹੀ ਕੁਝ ਕਰਦਾ ਹੈ, ਮਨ ਹੀ ਖਾਂਦਾ ਹੈ। ਹੁਣ ਆਪਾਂ ਇਹ ਕਹਿ ਦਈਏ ਵੀ ਸਪੀਕਰ ਬੋਲਦਾ, ਸਪੀਕਰ ਥੋੜ੍ਹਾ ਬੋਲਦਾ। ਸਪੀਕਰ ਤਾਂ ਇੱਕ ਸਾਧਨ ਹੈ, ਸਪੀਕਰ ਦੇ ਮਗਰ ਕੋਈ ਵੀ ਬੁਲਾਰਾ ਬੋਲੇਗਾ ਸਪੀਕਰ ਵਿੱਚ ਆਵਾਜ਼ ਆਉਣੀ ਹੈ। ਜੋ ਕੁਝ ਕਰਦਾ ਹੈ ਸਾਡਾ ਮਨ ਕਰਦਾ ਹੈ, ਇਸ ਕਰਕੇ ਦੁੱਖ ਸੁੱਖ ਵੀ ਜਿਹੜਾ ਮਨ ਹੀ ਮਹਿਸੂਸ ਕਰਦਾ। ਕਹਿੰਦੇ ਜਿਹਨੇ ਦੁੱਖ ਮਹਿਸੂਸ ਕਰਨਾ ਉਹ ਤਾਂ ਪਰਮੇਸ਼ਰ ਵਿੱਚ ਮਿਲ ਗਿਆ। ਜਿੰਨਾ ਚਿਰ ਹਉਮੈ ਹੈ ਉਹਨਾਂ ਚਿਰ ਤੱਕ ਮਨ ਜਿਹੜਾ ਇਹ ਵਾਹਿਗੁਰੂ ਨਾਲੋਂ ਟੁੱਟਾ। ਜਦੋਂ ਹਉਮੈ ਦੇ ਰੋਗ ਦੀ ਨਿਵਿਰਤੀ ਹੋ ਜਾਂਦੀ ਹੈ ਉਦੋਂ ਫਿਰ ਮਨ ਪਰਮੇਸ਼ਰ ਨਾਲ ਜੁੜ ਜਾਂਦਾ। ਜਦੋਂ ਮਨ ਹੀ ਨਹੀਂ ਡੋਲਦਾ ਤੇ ਤਨ ਕਿਵੇਂ ਡੋਲੇਗਾ? ਇੱਕ ਇਹ ਵੀ ਗੱਲ ਧਿਆਨ ਵਿੱਚ ਰੱਖਣ ਵਾਲੀ ਹੈ, ਜੇ ਡੋਲਣ ਵਾਲੀ ਚੀਜ਼ ਨਾਲ ਜੁੜੇ ਰਹਾਂਗੇ ਤੇ ਮਨ ਡੋਲੇਗਾ, ਨਾ ਡੋਲਣ ਵਾਲੀ ਚੀਜ਼ ਨਾਲ ਜੁੜਾਂਗੇ ਤੇ ਨਹੀਂ ਡੋਲੇਗਾ। ਇੱਕ ਪਰਮੇਸ਼ਰ ਵਾਹਿਗੁਰੂ ਹੈ ਜਿਹੜਾ ਕਦੀ ਨਹੀਂ ਡੋਲਦਾ। ਹੁਣ ਆਪਾਂ ਗੱਡੀ ਦੇ ਉੱਪਰ ਜਿਸ ਵੇਲੇ ਜਾ ਰਹੇ ਹੁੰਦੇ ਹਾਂ, ਆਪਾਂ ਜਿੰਨਾ ਮਰਜ਼ੀ ਯਤਨ ਕਰੀਏ ਵੀ ਹਿੱਲਣਾ ਨਹੀਂ, ਕਿਉਂਕਿ ਜਿਹਦੇ ਉੱਪਰ ਬੈਠੇ ਆਪਣਾ ਆਸਰਾ ਹਿੱਲ ਰਿਹਾ ਆ, ਆਪਾਂ ਕਿਵੇਂ ਨਾ ਹਿੱਲਾਂਗੇ? ਇਸੇ ਤਰ੍ਹਾਂ ਜਿੰਨਾ ਚਿਰ ਤੱਕ ਆਸਰਾ ਹੈ ਮਾਇਆ, ਜਿੰਨਾ ਚਿਰ ਤੱਕ ਆਸਰਾ ਹੈ ਵਡਿਆਈ, ਜਿੰਨਾ ਚਿਰ ਤੱਕ ਆਸਰਾ ਧੀਆਂ ਪੁੱਤਰਾਂ ਦਾ ਮੋਹ, ਮਨ ਇੱਧਰ ਜੁੜਿਆ, ਇਹ ਮਾਇਆ ਡੋਲਦੀ ਹੈ, ਮਨ ਵੀ ਡੋਲਦਾ। ਜਦੋਂ ਫਿਰ ਮਨ ਡੋਲਦਾ ਇਹਦੇ ਨਾਲ ਤਨ ਵੀ ਡੋਲਦਾ। ਮਾਇਆ ਡੋਲੇ ਬਹੁ ਵਿਧੀ ਮਨ ਲਪਟਿਓ ਤੇ ਸੰਗ, ਮਨ ਤਾਂ ਇਹਦੇ ਨਾਲ ਜੁੜਿਆ ਪਿਆ, ਪਰ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹਨਾਂ ਤੇ ਸਤਿਗੁਰੂ ਨੇ ਕਿਰਪਾ ਕੀਤੀ। ਸਤਿਗੁਰ ਮੇਰਾ ਸਦਾ ਦਿਆਲਾ, ਕਬੀਰ ਸਾਹਿਬ ਤੇ ਵੀ ਸਤਿਗੁਰੂ ਜੀ ਨੇ ਕਿਰਪਾ ਕੀਤੀ ਸੀ ਨਾ। ਹੋਏ ਬਰਕਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਾਵਣ ਤਾਈ, ਅੱਗੋਂ ਹੀ ਦੇ ਜਾਏ ਕੈ ਲੰਮਾ ਪਿਆ ਕਬੀਰ ਤਥਾਈ, ਪੈਰੀ ਟੋਂਬੇ ਉਠਾ ਲਿਆ ਬੋਲੋ ਰਾਮ ਸਿੱਖ ਸਮਝਾਈ। ਕਬੀਰ ਸਾਹਿਬ ਜੀ ਅੱਗੋਂ ਹੀ ਜਾ ਕੇ ਗੰਗਾ ਦੇ ਕਿਨਾਰੇ ਤੇ ਜਿਸ ਵੇਲੇ ਲੰਬੇ ਪੈ ਗਏ ਤਾਂ ਗੁਰੂ ਜੀ ਨੇ ਆਪਣੇ ਚਰਨ ਹੀ ਛੁਆਏ, ਤੇ ਜਦੋਂ ਚਰਨ ਛੁਆਏ ਤੇ ਤਬਦੀਲੀ ਆ ਗਈ। ਕਬੀਰ ਸਾਹਿਬ ਜੀ ਕਹਿੰਦੇ ਨੇ ਵੀ ਪਸੂ ਪਰੇ ਤੋਂ ਦੇਵ ਕਰ ਪੂਰੇ ਸਤਿਗੁਰ ਦੀ ਵਡਿਆਈ, ਜੋ ਲੋਹਾ ਪਾਰਸ ਛੂਹੈ ਚੰਦਨ ਵਾਸ ਨਿੰਮ ਮਹਿਕਾਈ। ਜਿਵੇਂ ਚੰਦਨ ਦੀ ਸੰਗਤ ਕਰਕੇ ਨਿੰਮ ਦੇ ਵਿੱਚ ਸੁਗੰਧੀ ਆ ਜੇ, ਜਿਵੇਂ ਲੋਹਾ ਪਾਰਸ ਨਾਲ ਛੂਹ ਕੇ ਸੋਨਾ ਬਣ ਜਾਵੇ, ਜਿਵੇਂ ਕਹਿੰਦੇ ਨੇ ਪਸ਼ੂ ਪ੍ਰੇਤ ਜਿਹੜੇ ਨੇ ਉਹ ਵੀ ਦੇਵਤੇ ਕਰਦੇ ਨੇ, ਸਤਿਗੁਰੂ ਦੀ ਵਡਿਆਈ ਹੈ। ਝਰਨਾ ਝਰਦਾ ਨਿਝਰੋਂ ਗੁਰਮੁਖ ਬਾਣੀ ਅਕਾੜ ਕਢਾਈ, ਜਿਹੜੀ ਬਾਣੀ ਨੂੰ ਕੋਈ ਨਹੀਂ ਘੜ ਸਕਦਾ ਉਹ ਗੁਰੂ ਜੀ ਦੀ ਕਿਰਪਾ ਨਾਲ ਘੜੀ ਗਈ, ਗੁਰੂ ਜੀ ਦੇ ਚਰਨਾਂ ਦੀ ਸ਼ੋਹ ਨਾਲ ਆਨੰਦ ਬਣ ਗਿਆ। ਇਹ ਦਿਆਲੂ ਸਤਿਗੁਰੂ ਦੀ ਮਹਿਮਾ ਹੈ, ਦਿਆਲੀ ਸਤਿਗੁਰੂ ਦੀ ਕਿਰਪਾ। ਰਾਮ ਦੇ ਵਿੱਚ ਤੇ ਕਬੀਰ ਵਿੱਚ ਕੋਈ ਫਰਕ ਨਾ ਰਹਿ ਗਿਆ। ਹੁਣ ਕਬੀਰ ਸਾਹਿਬ ਦਾ ਮਨ ਜਿਸ ਵੇਲੇ ਪਰਮੇਸ਼ਰ ਨਾਲ ਜੁੜ ਗਿਆ, ਕਬੀਰ ਸਾਹਿਬ ਕਿਸੇ ਤੋਂ ਡਰਦੇ ਨਹੀਂ, ਕਬੀਰ ਸਾਹਿਬ ਕਿਸੇ ਤੋਂ ਭੈ ਨਹੀਂ ਖਾਂਦੇ। ਕਿਸੇ ਨੇ ਆਖਿਆ ਤੁਸੀਂ ਡਰਦੇ ਕਿਉਂ ਨਹੀਂ? ਕਹਿੰਦੇ ਮਨ ਨਾ ਡੋਲੇ ਤਨ ਕਾਏ ਕੋ ਡਲਾਏ। ਜਦੋਂ ਮਨ ਹੀ ਨਹੀਂ ਡੋਲਦਾ ਤੇ ਤਨ ਕਿਵੇਂ ਡੋਲੇਗਾ? ਸਵਾਲ ਪੈਦਾ ਹੋਇਆ ਮਨ ਕਿਉਂ ਨਹੀਂ ਡੋਲਦਾ? ਗੁਰੂ ਜੀ ਦੱਸਦੇ ਨੇ ਵੀ ਭਗਤਾਂ ਦਾ ਮਨ ਪਰਮੇਸ਼ਰ ਵਿੱਚ ਜੁੜਿਆ ਹੁੰਦਾ। ਗੱਜ ਕੇ ਆਖੋ ਸਤਨਾਮ। ਭਗਤਾਂ ਦਾ ਮਨ ਪਰਮੇਸ਼ਰ ਵਿੱਚ ਜੁੜਿਆ ਹੁੰਦਾ। ਮਨ ਵਿਦਿਆ ਦਿਆਲ ਸੇਤੀ ਮੇਰੀ ਮਾਈ। ਅਗਲੀ ਪੰਕਤੀ ਦੇ ਅਰਥ ਕਈ ਕਰਦੇ ਹੁੰਦੇ ਨੇ ਵੀ ਕੌਣ ਜਾਣੇ ਪੀਰ ਪਰਾਈ, ਇੱਥੇ ਪਹੁੰਚ ਕੇ ਜਿਹੜਾ ਗੁਰਮੁਖ ਆ ਉਹ ਕਿਸੇ ਦੇ ਦੁੱਖ ਨੂੰ ਨਹੀਂ ਜਾਣਦਾ। ਇਹ ਅਰਥ ਗੁਰਮਤ ਦੇ ਮੁਤਾਬਕ ਗਲਤ ਹੈ। ਕਾਰਨ ਇਹ ਹੈ ਕਿ ਇੱਥੇ ਪਹੁੰਚ ਕੇ ਸਗੋਂ ਦੁਨੀਆਂ ਦੇ ਦੁੱਖ ਜ਼ਿਆਦਾ ਮਹਿਸੂਸ ਕਰੀਦੇ ਨੇ, ਆਪਣਾ ਦੁੱਖ ਨਹੀਂ ਮਹਿਸੂਸ ਕਰਦਾ, ਦੁਨੀਆਂ ਦੇ ਦੁੱਖ। ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸਿਆਈ, ਬਾਝੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਰਿਹਾ ਨਾ ਗਿਆ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ, ਬਾਬੇ ਭੇਖ ਬਣਾਇਆ ਉਹ ਦਾਸੀ ਦੀ ਰੀਤ ਚਲਾਈ, ਚੜਿਆ ਸੋਧਨ ਧਰਤ ਲੁਕਾਈ। ਮਹਾਰਾਜ ਜੀ ਉਸੇ ਵੇਲੇ ਤੁਰ। ਕੌਣ ਜਾਣੇ ਪੀਰ ਪਰਾਈ ਦਾ ਮਤਲਬ ਪਰਾਈ, ਬਾਹਰਲੀ ਪੀੜਾ ਨੂੰ ਕੌਣ ਮਹਿਸੂਸ ਕਰੇ? ਸਰੀਰ ਤੇ ਕੋਈ ਦੁੱਖ ਆਵੇ, ਕੋਈ ਬਿਪਤਾ ਆਵੇ, ਮਹਿਸੂਸ ਹੀ ਨਹੀਂ, ਜਿਹਨੇ ਮਹਿਸੂਸ ਕਰਨਾ ਉਹ ਤਾਂ ਪਰਮੇਸ਼ਰ ਵਿੱਚ ਜੁੜਿਆ ਪਿਆ। ਹਉਮੈ ਦੇ ਨਿਵਿਰਤੀ ਦੇ ਲੱਛਣ ਹਨ, ਪਰ ਇਹ ਦਾਤ ਸਤਿਗੁਰੂ ਮਹਾਰਾਜ ਨੇ ਦਿੱਤੀ। ਇਸ ਕਰਕੇ ਕਹਿੰਦੇ ਨੇ ਸਤਿਗੁਰ ਮੀਰਾ ਸਦਾ ਦਿਆਲਾ, ਸਤਿਗੁਰ ਮੀਰਾ ਸਦਾ ਦਿਆਲਾ, ਸਤਿਗੁਰ ਮੀਰਾ ਸਦਾ ਦਇਆ। ਵਾਹ ਜੀ ਵਾਹ। ਸਤਿਗੁਰ ਮੀਰਾ ਸਦਾ ਦਇਆ। ਆਸਾ ਰਾਗ ਵਿੱਚ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਆਸਾ ਮਹੱਲਾ ਪੰਜਵਾਂ, ਆਗੈ ਹੀ ਤੇ ਸਭ ਕਿਛ ਹੂਆ, ਅਵਰ ਕੇ ਜਾਣੈ ਗਿਆਨਾ। ਜਦੋਂ ਪਹਿਲਾਂ ਹੀ ਸਤਿਗੁਰੂ ਜੀ ਵੱਲੋਂ ਕਿਰਪਾ ਹੋ ਜਾਏ ਨਾ, ਫਿਰ ਥੋੜ੍ਹੇ ਗਿਆਨ ਨਾਲ ਵੀ ਸਰ ਜਾਂਦਾ। ਪਰ ਜੇ ਸਤਿਗੁਰੂ ਵੱਲੋਂ ਕਿਰਪਾ ਨਾ ਹੋਵੇ ਤੇ ਜਿੰਨਾ ਮਰਜ਼ੀ ਗਿਆਨ ਪੜ੍ਹੀ ਜਾਓ, ਜਿੰਨੇ ਮਰਜ਼ੀ ਗ੍ਰੰਥ ਪੜ੍ਹੀ ਜਾਓ, ਸਾਰੇ ਦੁੱਖਦਾਈ ਨੇ, ਬੰਧਨ ਬਣ ਜਾਂਦੇ ਨੇ। ਪੜ ਪੜ ਗੱਦੀ ਲੱਦੀ ਹੈ, ਪੜ ਪੜ ਭਰੀ ਹੈ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾਤ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੀ ਯਾਰ ਜਾ, ਪੜੀਏ ਜੇਤੇ ਸਾਸ। ਆਪਾਂ ਕਿੰਨਾ ਕਥਾ ਸੁਣਦੇ ਹਾਂ, ਕਿੰਨਾ ਕੀਰਤਨ ਸੁਣਦੇ ਹਾਂ, ਪਰ ਪਿਆਰੀ ਸਾਹ ਸੰਗਤ ਜੀ, ਗਿਆਨ ਵੀ ਪ੍ਰਾਪਤ ਕਰਨਾ ਚਾਹੀਦਾ ਵੱਧ ਤੋਂ ਵੱਧ। ਮਨ ਸਮਝਾਵਨ ਕਾਰਨੇ ਕਸ਼ੂਕ ਪੜੀਏ ਗਿਆਨ, ਪਰ ਸਭ ਕੁਛ ਕਰਕੇ ਨਾ ਹਮੇਸ਼ਾ ਮਨ ਚ ਤਾਂਗ ਰੱਖੋ, ਸਤਿਗੁਰੂ ਜੀ ਕਿਰਪਾ ਕਰੋ, ਸਤਿਗੁਰੂ ਜੀ ਆਪਣੇ ਚਰਨਾਂ ਨਾਲ ਲਾ ਲਓ, ਸਤਿਗੁਰੂ ਜੀ ਬਾਣੀ ਦਾ ਪਿਆਰ ਬਖਸ਼ੋ, ਇਹ ਮੰਗਦੇ ਰਹਿਣਾ ਚਾਹੀਦਾ। ਕਿਰਪਾ ਦ੍ਰਿਸ਼ਟੀ ਨਾਲ ਜਦੋਂ ਸਤਿਗੁਰੂ ਜੀ ਕੋਈ ਬਚਨ ਕਰ ਦਿੰਦੇ ਨੇ, ਉਹਦੇ ਨਾਲ ਹੀ ਭਰਮ ਦੇ ਛੌੜ ਕੱਟੇ ਜਾਂਦੇ ਨੇ, ਸਿਮਰਨ ਦੀ ਰੌਂ ਚੱਲ ਪੈਂਦੀ। ਭਾਈ ਲਾਲੋ ਜੀ ਦੀ ਕਿਰਤ ਬੜੀ ਸੁੱਚੀ ਸੀ। ਭਾਈ ਲਾਲੋ ਜੀ ਬੜੇ ਇਮਾਨਦਾਰ ਸਨ। ਭਾਈ ਲਾਲੋ ਜੀ ਕਿਸੇ ਤੋਂ ਮੰਗਦੇ ਨਹੀਂ ਸਨ। ਭਾਈ ਲਾਲੋ ਜੀ ਕਿਸੇ ਦੀ ਆਸ ਨਹੀਂ ਸੀ ਰੱਖਦੇ। ਗੁਰੂ ਨਾਨਕ ਦੇਵ ਜੀ ਨੇ ਜਿਸ ਵੇਲੇ ਉਦਾਸੀਆਂ ਆਰੰਭ ਕੀਤੀਆਂ ਨੇ, ਸਭ ਤੋਂ ਪਹਿਲਾ ਟਿਕਾਣਾ ਭਾਈ ਲਾਲੋ ਦੇ ਘਰੇ ਜਾ ਕੇ ਕੀਤਾ। ਭਾਈ ਲਾਲੋ ਨੂੰ ਨਹੀਂ ਸੀ ਅੱਗੇ ਪਤਾ, ਭਾਈ ਲਾਲੋ ਵਿਚਾਰੇ ਬਾਹਰ ਨਹੀਂ ਸੀ ਨਿਕਲੇ। ਭਾਈ ਲਾਲੋ ਜੀ ਨੂੰ ਪਤਾ ਨਹੀਂ ਸੀ ਵੀ ਗੁਰੂ ਨਾਨਕ ਦੇਵ ਬ੍ਰਹਿਮੰਡਾਂ ਨੂੰ ਤਾਰਨ ਵਾਸਤੇ ਆਏ ਨੇ। ਪਰ ਇਹ ਸਤਿਗੁਰੂ ਦਾ ਸੁਭਾਅ ਹੈ, ਜਿਹਨੂੰ ਤਾਰਨਾ ਹੁੰਦਾ ਉਹਦੇ ਘਰੇ ਵੀ ਤੁਰ ਕੇ ਚਲੇ ਜਾਂਦੇ ਨੇ। ਤੇ ਜਦੋਂ ਗੁਰੂ ਨਾਨਕ ਦੇਵ ਜੀ ਭਾਈ ਲਾਲੋ ਦੇ ਗ੍ਰਹਿ ਵਿਖੇ ਗਏ, ਕਹਿਣ ਲੱਗੇ ਭਾਈ ਲਾਲੋ ਕੀ ਪਿਆ ਕਰੇਨਾ ਏ, ਮਹਾਰਾਜ ਕਿੱਲੇ ਘੜਦਾ ਆ। ਜਵਾਬ ਦਿੱਤਾ ਉਹਨੇ, ਸਤਿਗੁਰੂ ਕਹਿਣ ਲੱਗੇ ਸਾਰੀ ਉਮਰ ਕਿੱਲੇ ਹੀ ਘੜੀ ਜਾਵੇਗਾ। ਮਹਾਰਾਜ ਨੇ ਇੰਨਾ ਹੀ ਬਚਨ ਕੀਤਾ ਜੇ ਭਾਈ ਲਾਲੋ ਨੂੰ ਸਮਝ ਆ ਗਈ ਵੀ ਕਿੱਲੇ ਘੜਨ ਤੋਂ ਇਲਾਵਾ ਹੋਰ ਵੀ ਕੋਈ ਕੰਮ ਹੈਗਾ। ਹੁਣ ਆਪਾਂ ਕਿੱਲੇ ਨਹੀਂ ਘੜਦੇ, ਫੈਕਟਰੀਆਂ ਵਿੱਚ ਤਾਂ ਕੰਮ ਕਰਦੇ ਹੀ ਹਾਂ, ਪਰ ਆਪਣੇ ਮਨ ਨੂੰ ਆਖੀ ਜਾਣਾ ਵੀ ਸਾਰੀ ਉਮਰ ਕੰਮ ਹੀ ਕਰੀ ਜਾਵਾਂਗੇ, ਨਾਮ ਵੀ ਜਪ ਲਈਏ। ਇਹਦਾ ਮਤਲਬ ਨਹੀਂ ਵੀ ਕੰਮ ਛੱਡ ਦੇਣੇ ਆ, ਪਰ ਨਾਲ ਨਾਮ ਵੀ ਜਪਣਾ ਜ਼ਰੂਰੀ। ਨਾਮ ਤੋਂ ਬਿਨਾਂ ਮਨ ਦੀ ਸ਼ਾਂਤੀ ਨਹੀਂ, ਨਾਮ ਤੋਂ ਬਿਨਾਂ ਮਨ ਦੇ ਸੁੱਖ ਨਹੀਂ। ਭਾਈ ਲਾਲੋ ਨੂੰ ਮਨ 'ਚ ਉਦਣ ਤੋਂ ਹੀ ਵਿਰਾਗ ਪੈਦਾ ਹੋ ਗਿਆ। ਸਤਿਗੁਰੂ ਦੀ ਸੇਵਾ, ਸਤਿਗੁਰੂ ਦੀ ਸੰਗਤ, ਔਰ ਭਾਈ ਲਾਲੋ ਜੀ ਹਾਲੇ ਭਾਵੇਂ ਕਰਮ ਕਾਂਡਾਂ ਵਿੱਚ ਫਸੇ ਸਨ, ਮਹਾਰਾਜ ਪ੍ਰਸ਼ਾਦਾ ਇੱਥੇ ਛਕੋਗੇ ਕਿ ਚੌਂਕੇ ਵਿੱਚ ਬੈਠ ਕੇ ਛਕੋਗੇ? ਬਾਹਮਣੀ ਮਤ ਦੇ ਮੁਤਾਬਕ ਜੋ ਚੌਂਕਾ ਤਿਆਰ ਕਰਦੇ ਨੇ, ਧਰਤੀ ਨੂੰ ਪੁੱਟ ਕੇ ਥੋੜ੍ਹਾ ਡੂੰਘਾ ਗਊ ਦਾ ਲੇਪਣ ਕੀਤਾ ਜਾਂਦਾ, ਗੋਬਰ ਦਾ, ਗਊ ਦੇ ਗੋਬਰ ਦਾ ਲੇਪਣ ਕੀਤਾ ਜਾਂਦਾ। ਮਹਾਰਾਜ ਜੀ ਕਹਿਣ ਲੱਗੇ ਇੱਥੇ ਹੀ ਛਕ ਲਏ ਨੇ, ਭਾਈ ਲਾਲੋ ਸਾਰੀ ਧਰਤੀ ਸਾਡੇ ਹੈ, ਸਾਰੀ ਧਰਤੀ ਚੌਂਕਾ ਹੈ। ਗੁਰੂ ਸਾਹਿਬ ਜੀ ਭਾਈ ਲਾਲੋ ਦੇ ਗ੍ਰਹਿ ਵਿਖੇ ਰਹਿ ਲਾਲ ਰੰਗ ਲਾ ਦਿੱਤਾ, ਪ੍ਰੇਮ ਦਾ ਰੰਗ। ਕਹਿੰਦੇ ਆਗੇ ਹੀ ਤੇ ਸਭ ਕੁਛ ਹੂਆ, ਵੀ ਇਹ ਪਹਿਲਾਂ ਹੀ ਸਭ ਕੁਛ ਹੋ ਗਿਆ। ਜਦੋਂ ਬੰਦਾ ਗੁਰੂ ਦੀ ਸ਼ਰਨ ਵਿੱਚ ਆਇਆ, ਸਤਿਗੁਰੂ ਨੇ ਕਿਰਪਾ ਦ੍ਰਿਸ਼ਟੀ ਕੀਤੀ, ਇਹ ਅੰਦਰਲਾ ਵਰਤਾਰਾ ਪਹਿਲਾਂ ਹੀ ਵਰਤ ਗਿਆ, ਜੀਵਨ ਵਿੱਚ ਸੁਧਾਰ ਪਹਿਲਾਂ ਹੀ ਹੋ ਗਿਆ। ਅਵਰ ਕੇ ਜਾਣੇ ਗਿਆਨਾ, ਹੋਰ ਬਹੁਤੇ ਗਿਆਨ ਦੇ ਗ੍ਰੰਥ ਇਹਨੇ ਕੀ ਪੜ੍ਹਨੇ ਨੇ ਜਾਂ ਬਹੁਤੇ ਗ੍ਰੰਥਾਂ ਨੇ ਇਹਦਾ ਕੀ ਸਵਾਰਨ। ਇਹਦਾ ਭਾਵ ਅਰਥ ਇਹ ਆ ਵੀ ਪਹਿਲਾਂ ਗੁਰੂ ਵਾਲੇ ਬਣੀਏ, ਗੁਰੂ ਦੀ ਸੰਗਤ ਵਿੱਚ ਆਈਏ, ਸਤਿਗੁਰੂ ਦੀ ਦ੍ਰਿਸ਼ਟੀ ਨਾਲ ਹੀ ਸਭ ਕੁਛ ਹੋਣਾ ਹੈ। ਭੂਲ ਚੂਕ ਆਪਣਾ ਬਾਰਕ ਬਖਸਿਆ ਪਾਰ ਬ੍ਰਹਮ ਭਗਵਾਨਾ। ਭੂਲ ਚੂਕ ਇੱਕ ਹੁੰਦੀ ਹੈ ਭੁੱਲ, ਇੱਕ ਹੁੰਦੀ ਹੈ ਚੁੱਕ, ਇਹਨਾਂ ਵਿੱਚ ਵੀ ਫਰਕ ਹੁੰਦਾ। ਜਿਹੜੀ ਗੱਲ ਕਹਿਣ ਵਾਲੀ ਸੀ ਉਹ ਨਹੀਂ ਕਹੀ ਜਾ ਸਕੀ, ਜਿਹੜੀ ਗੱਲ ਕਰਨ ਵਾਲੀ ਸੀ ਉਹ ਨਹੀਂ ਕੀਤੀ ਜਾ ਸਕੀ, ਇਹਨੂੰ ਕਹਿੰਦੇ ਭੁੱਲ। ਤੇ ਜਿਹੜੀ ਗੱਲ ਕਰਨੀ ਚਾਹੀਦੀ ਸੀ, ਜਿਹੜੀ ਗੱਲ ਮਤਲਬ ਨਹੀਂ ਕਰਨ, ਜਿਹੜੀ ਗੱਲ ਕਰਨੀ ਚਾਹੀਦੀ ਸੀ ਉਹ ਨਹੀਂ ਕੀਤੀ ਗਈ, ਇਹਨੂੰ ਕਹਿੰਦੇ ਭੁੱਲ। ਜਿਹੜੀ ਨਹੀਂ ਕਰਨੀ ਚਾਹੀਦੀ ਸੀ ਹੋ ਗਈ, ਜਿਹੜਾ ਕੰਮ ਨਹੀਂ ਸੀ ਕਰਨਾ ਚਾਹੀਦਾ ਉਹ ਹੋ ਗਿਆ, ਉਹਨੂੰ ਕਹਿੰਦੇ ਚੁੱਕ। ਭੂਲ ਜ ਚੂਕ ਭਈ ਹਮ ਤੇ ਗੁਰ ਕਿੰਕਰ ਸੋ ਤੁਮ ਤੇ ਬਖਸ਼ਾਵਤ, ਕਵੀ ਸੰਤੋਖ ਸਿੰਘ ਨੇ ਲਿਖਿਆ। ਭੂਲ ਚੂਕ ਆਪਣਾ ਬਾਰਕ ਬਖਸਿਆ, ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗਣ ਸਰੂਪ ਮੇਰੇ ਸਤਿਗੁਰੂ ਜੀ ਹਨ, ਸਤਿਗੁਰੂ ਜੀ ਦੀ ਸੰਗਤ ਵਿੱਚ ਆਉਣ ਵਾਲੇ ਅਨੰਤ ਗੁਰਸਿੱਖ ਪਿਆਰੇ ਮਾਈ ਭਾਈ ਹਨ, ਤੇ ਮਹਾਰਾਜ ਨੇ ਗੁਰੂ ਜੀ ਦੀ ਵਡਿਆਈ ਇਹ ਦੱਸੀ ਹੈ ਵੀ ਸਤਿਗੁਰੂ ਕਦੀ ਭੁੱਲ ਨਹੀਂ ਕਰਦੇ, ਇਹ ਮਹਾਰਾਜ ਦੀ ਵਡਿਆਈ ਹੈ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਗੁਰੂ ਤੇ ਰੱਬ ਕਦੀ ਨਹੀਂ ਭੁੱਲਦਾ। ਬਾਕੀ ਜਿਹਨੂੰ ਸੰਤ ਕਹਿੰਦੇ ਆ, ਜਿਹਨੂੰ ਸਿੱਖ ਕਹਿੰਦੇ ਆ, ਉਹ ਕਿਧਰੇ ਭੁੱਲ ਵੀ ਸਕਦਾ, ਪਰ ਜੇ ਸਹੀ ਅਰਥਾਂ ਵਿੱਚ ਸੰਤ ਹੋਵੇ, ਸਿੱਖ ਹੋਵੇ ਨਾ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਪੀ ਖਰੇ ਹਰ ਭਾਣੇ, ਹਰ ਸੰਤਾਂ ਨੂੰ ਹੋਰ ਥਾਂ ਨਹੀਂ ਹਰ ਮਾਣ ਨਮਾਣੇ। ਜੇ ਬਾਹਰੋਂ ਭੁੱਲ ਚੁੱਕ ਬੋਲ ਵੀ ਲੈਂਦੇ ਨੇ ਉਹ ਤਾਂ ਵੀ ਮਹਾਰਾਜ ਨੂੰ ਚੰਗੇ ਲੱਗਦੇ ਹਨ। ਭੂਲ ਚੁੱਕ ਆਪਣਾ ਬਾਰਕ ਬਖਸਿਆ ਪਾਰ ਬ੍ਰਹਮ ਭਗਵਾਨਾ, ਪਰਮੇਸ਼ਰ ਅਕਾਲ ਪੁਰਖ ਨੇ ਬਖਸ਼ ਦਿੱਤਾ। ਸਤਿਗੁਰ ਮੇਰਾ ਸਦਾ ਦਿਆਲਾ, ਮੋਹੇ ਦੀਨ ਕੌ ਰਾਖ ਲਿਆ, ਕਾਟਿਆ ਰੋਗ ਮਾਂ ਸੁਖ ਪਾਇਆ, ਹਰਿ ਅੰਮ੍ਰਿਤ ਮੁਖ ਨਾਮ ਦੀਆ ਰਹਾਉ, ਅਨਕ ਪਾਪ ਮੇਰੇ ਪਰ ਹਰਿਆ, ਬੰਧਨ ਕਾਟੇ ਮੁਕਤ ਭਏ, ਅੰਧਕੂਪ ਮਹਾ ਘੋਰ ਤੇ ਬਾਂ ਪਕਰ ਗੁੜ ਕਾਢ ਲੀਏ, ਅਨੇਕਾਂ ਪਾਪ ਮੇਰੇ ਖਤਮ ਕਰ ਦਿੱਤੇ, ਅੱਗਿਆ ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਬੇਕਾਰ ਤੇ ਹਟੈ। ਇਸ ਪੰਕਤੀ ਬਾਬਤ ਵੀ ਅਰਥ ਕਈ ਉਲਟਾ ਕੇ ਕਰਦੇ ਨੇ, ਪਰ ਅਰਥ ਇੰਨੇ ਮਨ ਨੂੰ ਲੱਗਦੇ ਨਹੀਂ। ਕਹਿੰਦੇ ਜੇ ਗੁਰੂ ਦਾ ਸਿੱਖ ਵਿਕਾਰਾਂ ਤੋਂ ਹਟ ਜਾਵੇ ਤੇ ਸਤਿਗੁਰੂ ਸਿੱਖ ਦੇ ਮੁੜ ਕੇ ਬੰਧਨ ਕੱਟ ਦਿੰਦੇ ਨੇ। ਉਹਨਾਂ ਪ੍ਰੇਮੀਆਂ ਕੋਲ ਸਵਾਲ ਆ, ਫਿਰ ਬੰਧਨ ਕਿਸ ਚੀਜ਼ ਦਾ ਨਾਂ ਹੋਇਆ? ਬੰਧਨ ਇਸੇ ਚੀਜ਼ ਦਾ ਤਾਂ ਨਾਂ ਆ ਵੀ ਮਨ ਜਾਣੇ ਸਭ ਬਾਤ, ਜਾਣਤ ਹੀ ਔਗਣ ਕਰੇ। ਮਨ ਜਾਣਦਾ ਵੀ ਅੰਮ੍ਰਿਤ ਵੇਲੇ ਜਾਗਣਾ ਵਧੀਆ ਗੱਲ ਆ, ਗੁਰੂ ਜੀ ਦੀ ਖੁਸ਼ੀ ਮਿਲਦੀ ਆ, ਸੰਗਤ ਵਿੱਚ ਮਹਿਮਾ ਹੁੰਦੀ ਆ, ਫਿਰ ਵੀ ਨਹੀਂ ਉੱਠਿਆ ਜਾਂਦਾ। ਇਹਦਾ ਮਤਲਬ ਇਹ ਆ ਵੀ ਬੰਧਨ ਪਿਆ ਨੀਂਦ ਦਾ। ਇਸ ਗੱਲ ਦਾ ਪਤਾ ਭਲੀ ਪ੍ਰਕਾਰ, ਜੇ ਆਪਾਂ ਠੱਗੀ ਕਰਾਂਗੇ, ਜੇ ਕਿਸੇ ਦੀ ਚੋਰੀ ਕਰਾਂਗੇ ਜਾਂ ਵੱਢੀ ਲਵਾਂਗੇ, ਅੱਗੇ ਜਾ ਕੇ ਹੱਥ ਵੱਢੇ ਜਾਣਗੇ, ਅੱਗੇ ਜਾ ਕੇ ਮੁੜ ਕੇ ਤਪ ਦੇ ਥੰਮਾਂ ਨਾਲ ਲਾਇਆ ਜਾਊ, ਅੱਗੇ ਜਾ ਕੇ ਤੇਲ ਦੇ ਕੜਾਹਾਂ ਵਿੱਚ ਤਲਿਆ ਜਾਊ, ਸਾਰਾ ਪਤਾ। ਪਰ ਫਿਰ ਵੀ ਜਦੋਂ ਕਿਸੇ ਦਾ ਦਾ ਲੱਗਦਾ ਕੋਈ ਘੱਟ ਨਹੀਂ ਕਰਦਾ, ਇਹੋ ਤਾਂ ਬੰਧਨ ਆ। ਮਨ ਜਾਣੇ ਸਭ ਬਾਤ, ਜਾਣਤ ਹੀ ਔਗਣ ਕਰੇ। ਗੁਰੂ ਸਾਹਿਬ ਜੀ ਦੱਸ ਰਹੇ ਨੇ ਭਾਈ, ਜੇ ਤੂੰ ਕਿਸੇ ਦੀ ਨਿੰਦਿਆ ਨਹੀਂ ਸੁਣਦਾ, ਕਿਸੇ ਦੀ ਚੁਗਲੀ ਨਹੀਂ ਕਰਦਾ, ਤਾਂ ਤੇਰੀਆਂ ਸਾਰੀਆਂ ਸ਼ੁਭ ਭਾਵਨਾ ਅਸੀਂ ਬਿਨਾਂ ਕਹਿਣ ਤੋਂ ਪੂਰੀਆਂ ਕਰਾਂਗੇ। ਤੇ ਜੇ ਬੰਦਾ ਚੁਗਲੀ ਕਰਦਾ, ਨਿੰਦਿਆ ਕਰਦਾ, ਤੇ ਹਜ਼ੂਰ ਕਹਿੰਦੇ ਕੀਤਾ ਕਰਤਾ ਉਸਦਾ ਬਿਰਥਾ ਗਿਆ। ਨਿਤ ਚੁਗਲੀ ਕਰੇ ਅਣਹੋਂਦੀ ਪਰਾਈ, ਮੂੰਹ ਕੱਢ ਨਾ ਸਕੇ ਉਸਦਾ ਕਾਲਾ ਭਇਆ। ਜਿਸ ਅੰਦਰ ਚੁਗਲੀ ਚੁਗਲੋ ਵਜੇ, ਕੀਤਾ ਕਰਤਾ ਉਸਦਾ ਬਿਰਥਾ ਗਿਆ। ਕਈ ਕੁਝ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਪਰ ਫਿਰ ਵੀ ਬਾਣੀ ਨਾਲੋਂ ਸ਼ਬਦ ਨਾਲੋਂ ਸਾਨੂੰ ਨਿੰਦਿਆ ਚੰਗੀ ਲੱਗਦੀ ਹੈ, ਸਾਨੂੰ ਝਗੜੇ ਚੰਗੇ ਲੱਗਦੇ ਨੇ, ਚੁਗਲੀਆਂ ਚੰਗੀ। ਜਿੱਥੇ ਨਿੰਦਿਆ ਹੁੰਦੀ ਹੋਵੇ ਉਹ ਬਦੋ ਬਦੀ ਉੱਥੇ ਬੰਦੇ ਦਾ ਮਨ ਲੱਗ ਜਾਂਦਾ ਹੈ। ਇਹਦਾ ਮਤਲਬ ਇਹ ਆ ਵੀ ਸਾਨੂੰ ਨਿੰਦਿਆ ਦਾ ਬੰਧਨ ਪਿਆ ਹੈ, ਸਾਰੇ ਵਿਕਾਰ ਹੀ ਹਨ। ਕਾਮ ਦਾ ਬੰਧਨ, ਕ੍ਰੋਧ ਦਾ ਬੰਧਨ, ਲੋਭ ਦਾ ਬੰਧਨ, ਮੋਹ ਦਾ ਬੰਧਨ, ਹੰਕਾਰ ਦਾ ਬੰਧਨ। ਇਸ ਕਰਕੇ ਪਿਛਲੀ ਪੰਕਤੀ ਨੂੰ ਅੱਗੇ ਕਰਕੇ ਤੇ ਅਗਲੀ ਨੂੰ ਪਿੱਛੇ ਕਰਕੇ ਅਰਥ ਕਰਨ ਦੀ ਲੋੜ ਨਹੀਂ। ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਲਿਖਿਆ, ਸਿੱਧੇ ਅਰਥ ਕਰੀਏ, ਸਤਿਗੁਰ ਸਿੱਖ ਕੇ ਬੰਧਨ ਕੱਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਜਦੋਂ ਮਹਾਰਾਜ ਬੰਧਨ ਤੋੜ ਦਿੰਦੇ ਨੇ, ਮਨ ਇਹਨਾਂ ਵਿਕਾਰਾਂ ਨਾਲ ਬੱਝਾ ਨਾ ਵੱਖ ਕਰ ਦਿੰਦੇ ਨੇ, ਸਿੱਖ ਆਪਣੇ ਆਪ ਹੀ ਵਿਕਾਰ ਕਰਨੋਂ ਹਟ ਜਾਂਦਾ, ਆਪਣੇ ਆਪ ਹੀ ਉਹਦਾ ਬਚਾਅ ਹੋ ਜਾਂਦਾ। ਜਿੰਨਾ ਚਿਰ ਤੱਕ ਮਨ ਵਿਕਾਰੀ ਹੈ ਉਨਾ ਚਿਰ ਤੱਕ ਬੰਦਾ ਵਿਕਾਰੀ ਹੈ, ਪਰ ਕੋਈ ਵਿਰਲਾ ਹੋਵੇਗਾ ਜਿਹਦਾ ਮਨ ਵਿਕਾਰੀ ਨਹੀਂ। ਇਸੇ ਕਰਕੇ ਪੰਜ ਪਿਆਰੇ ਸਾਹਿਬਾਨ ਜਿਸ ਵੇਲੇ ਅੰਮ੍ਰਿਤ ਛਕਾਉਂਦੇ ਨੇ ਸਤਿਗੁਰੂ ਦੀ ਹਜ਼ੂਰੀ ਵਿੱਚ, ਗ੍ਰੰਥੀ ਸਾਹਿਬਾਨ ਦੀ ਪਹਿਲਾਂ ਸਦਾਈ ਕੀਤੀ ਜਾਂਦੀ ਹੈ, ਪੁੱਛਿਆ ਜਾਂਦਾ ਭਾਈ ਤੂੰ ਨਿਤਨੇਮ ਕਰਦਾ ਆ, ਪੰਜਾਂ ਕਕਾਰਾਂ ਦੀ ਰਹਿਤ ਵਿੱਚ ਆ, ਉਹ ਫਿਰ ਸਭ ਦੱਸਦਾ। ਇਸ ਤਰ੍ਹਾਂ ਫਿਰ ਇਕੱਲੇ ਇਕੱਲੇ ਸਿੰਘ ਨੂੰ ਗ੍ਰੰਥੀ ਸਿੰਘ ਜੀ ਪੁੱਛਦੇ ਨੇ, ਤੁਸੀਂ ਪੰਜਾਂ ਪਿਆਰਾਂ ਦੀ ਸੇਵਾ ਵਿੱਚ ਲੱਗਣ ਲੱਗੇ ਹੋ, ਤਿਆਰ ਬਰ ਤਿਆਰ ਹੋ? ਤਾਂ ਅੱਗੋਂ ਕਹਿੰਦੇ ਨੇ, ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਪੰਜਾਂ ਬਾਣੀਆਂ ਦਾ ਨਿਤਨੇਮ ਕਰਦਾ ਆ, ਸਤਿਗੁਰੂ ਨੇ ਚਾਰ ਬੱਜਰ ਕਰੀਤਾਂ ਤੋਂ ਬਚਾ ਕੇ ਰੱਖਿਆ ਆ, ਪੰਜਾਂ ਕਕਾਰਾਂ ਦਾ ਮੈਂ ਧਾਰਨੀ ਹਾਂ। ਪਰ ਨਾਲ ਇਹ ਗੱਲ ਜ਼ਰੂਰ ਆਖੀ ਜਾਂਦੀ ਵੀ ਮਨ ਕਰਕੇ ਸਦਾ ਭੁੱਲਣਾ ਆ ਰਿਹਾ, ਵੀ ਜਿਹੜਾ ਮੇਰਾ ਮਨ ਆ, ਮਾਈ ਮਨ ਮੇਰੋ ਬਸ ਨਾਹੇ, ਨਿਸ ਬਾਸਰ ਬਿਖਿਆਨ ਕੋ ਧਾਵਤ ਕੇ ਬਿਦ ਰੋਕੋ ਤਾਹੇ। ਜਦੋਂ ਮਨ ਵਿਸ਼ਿਆਂ ਵੱਲ ਦੌੜ ਦੌੜ ਜਾਂਦਾ, ਇਹਦਾ ਮਤਲਬ ਮਨ ਉੱਧਰ ਬੱਝਾ ਪਿਆ, ਮਨ ਨੂੰ ਉੱਧਰ ਖਿੱਚ ਬਣੀ ਪਈ ਹੈ। ਪਰ ਮਹਾਰਾਜ ਬੰਧਨ ਕੱਟ ਦਿੰਦੇ ਨੇ, ਦ੍ਰਿਸ਼ਟੀ ਕਰਦੇ ਨੇ। ਕਵੀ ਸੰਤੋਖ ਸਿੰਘ ਜੀ ਨੇ ਦੱਸਿਆ ਵੀ ਜਦੋਂ ਦਰਸ਼ਨਾਂ ਦੀ ਝਲਕ ਵੱਜਦੀ ਹੈ ਨਾ, ਫਿਰ ਹੌਲੀ ਹੌਲੀ ਕੀ ਹੁੰਦਾ ਆ, ਮਨ ਆਪਣੇ ਆਪ ਹੀ ਉੱਧਰੋਂ ਹਟ ਜਾਂਦਾ, ਆਪਣੇ ਆਪ ਹੀ ਧਿਆਨ ਉੱਧਰੋਂ ਹਟ ਜਾਂਦਾ। ਇੱਕ ਪ੍ਰੇਮੀ ਸਹਿਜ ਪਾਠ ਕਰਦਾ ਕਰਦਾ ਵਿੱਚੋਂ ਆ ਕੇ ਫਿਲਮ ਵੇਖਣ ਲੱਗ ਪਿਆ ਕਰੇ। ਮੈਂ ਕਿਹਾ ਵੀ ਯਾਰ ਚੰਗੀ ਗੱਲ ਕਰਦਾ, ਤੂੰ ਤੇ ਬਾਣੀ ਪੜ੍ਹਦਾ ਆ ਕਿ ਕੀ ਕਰਦਾ, ਮੈਨੂੰ ਤਾਂ ਸਮਝ ਨਹੀਂ ਆਉਂਦੀ ਤੇਰੀ, ਵਿੱਚੇ ਫਿਲਮ ਵੇਖਣ ਲੱਗ ਪੈਂਦਾ ਆਣ ਕੇ ਵਿੱਚੇ ਪਾਠ। ਮੈਨੂੰ ਕਹਿੰਦਾ ਗਿਆਨੀ ਜੀ ਪਤਾ ਕੀ ਹੁੰਦਾ, ਉਹਦੇ ਨਾਲ ਥੋੜ੍ਹਾ ਟੇਸਟ ਬਦਲ ਜਾਂਦਾ, ਮੁੜ ਕੇ ਫਿਰ ਬਾਣੀ ਨੂੰ ਜੀ ਕਰ ਪੈਂਦਾ, ਟੇਸਟ ਬਦਲ ਜਾਂਦਾ। ਟੇਸਟ ਕੀ ਬਦਲਣਾ, ਵੀ ਮਨ ਉੱਥੇ ਬੱਝਾ ਪਿਆ ਆ, ਓਨੀ ਰੀਝ ਨਾਲ ਓਨੇ ਚਾਅ ਨਾਲ ਬੰਦਾ ਮਹਾਰਾਜ ਤਾਬਿਆ ਨਹੀਂ ਬਹਿੰਦਾ ਜਿੰਨੇ ਚਾਅ ਨਾਲ ਕਿਸੇ ਫਿਲਮ ਦੇ ਅੱਗੇ ਬੰਦਾ ਬੈਠਾ। ਪਰ ਜੇ ਅਸੀਂ ਸੰਗਤ ਕਰੀਏ, ਬਾਣੀ ਪੜ੍ਹਦੇ ਰਹੀਏ ਨਾ, ਵਾਹਿਗੁਰੂ ਮੰਤਰ ਨੂੰ ਸੁਣਦੇ ਰਹੀਏ, ਸਤਿਗੁਰੂ ਜੀ ਕਦੀ ਦਿਆਲੂ ਹੋ ਕੇ ਫਿਰ ਕਿਰਪਾ ਕਰ ਹੀ ਦਿੰਦੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਸ ਵੇਲੇ ਦਰਸ਼ਨਾਂ ਦੀ ਫਿਰ ਝਲਕ ਵੱਜਦੀ ਹੈ ਨਾ, ਲੋਚਨ ਬਲੋਕਤ ਨ ਚਾਹੇ ਚੇਤੇ ਆਨੰਦੋਤ ਬਿਸ਼ ਕੇ ਬਲਾਸ ਆਸ ਪਾਸਨ ਨ ਜਾਵਈ। ਅੱਖਾਂ ਨਾਲ ਗੁਰੂ ਅਰਜਨ ਦੇਵ ਨੂੰ ਜਦੋਂ ਵੇਖ ਲਈਏ, ਇੰਨਾ ਸੋਹਣਾ ਰੂਪ ਆ ਗੁਰੂ ਅਰਜਨ ਦੇਵ ਜੀ ਦਾ, ਇੰਨੇ ਸੁੰਦਰ ਲੱਗਦੇ ਨੇ। ਇਹਦੀ ਉਦਾਹਰਨ ਦਾਸ ਦਿੰਦਾ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਲਕ ਅਵਸਥਾ ਵਿੱਚ ਸਨ, ਸਰੀਰ ਭਾਰੀ ਸੀ ਪਹਿਲਾਂ ਹੀ। ਇੱਕ ਵਾਰ ਨਾਨਾ ਸਤਿਗੁਰੂ ਜੀ ਨੇ ਚੁੱਕਿਆ, ਹੱਥਾਂ 'ਤੇ ਤੋਲਿਆ ਅਤੇ ਕਹਿਣ ਲੱਗਾ ਭਾਰੀ ਗੁਰੂ ਆ, ਗੁਰੂ ਅਮਰਦਾਸ ਕਹਿਣ ਲੱਗੇ ਭਾਰੀ ਗੁਰੂ। ਅਤੇ ਮਹਾਰਾਜ ਸੱਚੇ ਪਾਤਸ਼ਾਹ ਗੋਡਿਆਂ ਦੇ ਭਾਰ, ਹੱਥਾਂ ਦੇ ਭਾਰ ਰੁੜਦੇ ਰੁੜਦੇ ਲੰਗਰ 'ਚ ਆ ਗਏ। ਅੱਗੇ ਥਾਲ ਦੇ ਵਿੱਚ ਅਲੂਣਾ ਓਗਰਾ ਪਰੋਸਿਆ ਸੀ, ਹੁਣ ਉਹ ਤੱਤਾ ਸੀ। ਸੇਵਕ ਵੇਂਹਦੇ ਰਹਿ ਗੁਰੂ ਅਰਜਨ ਦੇਵ ਜੀ ਵੱਲੇ, ਬਸ ਜਿਵੇਂ ਚੰਦਰਮਾ ਵੱਲੇ ਚਕੋਰ ਵੇਖਦੀ ਹੈ, ਵੇਂਹਦੇ ਵੇਂਹਦੇ ਮੋਹਤ ਹੋ ਗਏ। ਇਹ ਤਾਂ ਖਿਆਲ ਹੀ ਨਾ ਆਇਆ ਵੀ ਇਸ ਬੱਚੇ ਨੂੰ ਰੋਕੀਏ, ਇਹ ਤਪਦੇ ਓਗਰੇ 'ਚ ਹੱਥ ਪਾਵੇਗਾ। ਇੰਨੇ ਮੋਹਤ, ਇੰਨੇ ਮਸਤ ਹੋ ਗਏ, ਜਦੋਂ ਜਾ ਕੇ ਹਾਥੀ ਵਿੱਚ ਪਾਤਾ, ਨਾਨਾ ਸਤਿਗੁਰੂ ਜੀ ਨੇ ਦੂਰੋਂ ਵੇਖਿਆ, ਫਿਰ ਦਬਕਾ ਮਾਰਿਆ, ਕਹਿੰਦੇ ਠਹਿਰਿਓ ਥਾਲ ਦਿਆ ਮਾਲਕਾ। ਇਸ ਗੱਲ ਦੀ ਧਰਮ 'ਚ ਫਿਰ ਬਾਅਦ 'ਚ ਖੁੱਲ੍ਹੀ ਨਾ ਵੀ ਇਹਨਾਂ ਜਿਹੜਾ ਥਾਲ ਬਣਾਉਣਾ ਆ ਉਹ ਸਾਰਿਆਂ ਵਾਸਤੇ ਸਾਂਝਾ ਆ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਰਦਾਰ। ਸਤਿਗੁਰੂ ਮੇਰਾ ਇੰਨਾ ਦਿਆਲੂ ਹੈ, ਤਰਸ ਕਰਕੇ ਜਦੋਂ ਫਿਰ ਦਰਸ਼ਨ ਦੇ ਦਿੰਦਾ, ਬੰਧਨ ਆਪੇ ਹੀ ਟੁੱਟ ਜਾਂਦੇ, ਆਪੇ ਹੀ। ਮਨ ਮੇਰੋ ਗੱਜ ਜੇਬਾ ਮੇਰੀ ਕਾਤੀ, ਮਪ ਮਪ ਕਾਟੋਂ ਜਮ ਕੀ ਫਾਸੀ। ਮਿਣ ਮਿਣ ਕੇ ਫਿਰ ਕੱਟੀ ਜਾਂਦਾ ਬੰਦਾ ਪਾਈਆਂ, ਕਾਮ ਦਾ ਬੰਧਨ ਤੋੜਤਾ, ਕ੍ਰੋਧ ਦਾ ਤੋੜਤਾ, ਲੋਭ ਦਾ, ਮੋਹ ਦਾ, ਹੰਕਾਰ ਦਾ, ਆਪਣੇ ਆਪ ਹੀ ਕੜਾ ਕੜਾ ਕਰਕੇ ਟੁੱਟਦੇ। ਮਹਾਰਾਜ ਕਿਰਪਾ ਕਰਨ, ਅਨਕ ਪਾਪ ਮੇਰੇ ਪਰ ਹਰਿਆ, ਮੇਰੇ ਅਨੇਕਾਂ ਪਾਪ ਖਤਮ ਕਰ ਦਿੱਤੇ। ਤੇ ਕਵੀ ਸੰਤੋਖ ਸਿੰਘ ਜੀ ਲਿਖਦੇ, ਲੋਚਨ ਬਲੋਕਤ ਨ ਚਾਹੇ ਚਿੱਤ ਆਨੰਦੁੱਤ, ਵਿਸ਼ੇ ਕੇ ਬਲਾਸ ਆਸ ਪਾਸਨ ਨਾ ਜਾਵੇ। ਅੱਖਾਂ ਹੋਰ ਪਾਸੇ ਜਾਂਦੀਆਂ ਨਹੀਂ, ਭਾਵੇਂ ਜਿੰਨੇ ਮਰਜ਼ੀ ਵਿਸ਼ੇ ਵਿਲਾਸ, ਜਿੰਨੇ ਮਰਜ਼ੀ ਦੁਨੀਆਂ ਦੇ ਵਿਕਾਰਾਂ ਵਾਲੇ ਕੌਤਕ ਹੁੰਦੇ ਹੋਣ। ਕਾਨ ਆਨ ਗਾਨ ਤਾਨ ਸੁਨੇ ਨਾ ਇਆਨ ਜੇਵ, ਬਿਸਰਾ ਅਪਾਨ ਤਾਨ ਮਾਨ ਸੋ ਨਾ ਆਵਈ। ਕੰਨ ਜਿਹੜੇ ਨੇ ਅਣਜਾਣ ਬੰਦਿਆਂ ਵਾਂਗੂ ਲੱਚਰ ਗੰਦੇ ਗਾਣੇ ਨਹੀਂ ਸੁਣਦੇ। ਜੇ ਕੰਨ ਲੱਚਰ ਗੰਦੇ ਗਾਣੇ ਸੁਣਦੇ ਨੇ, ਇਹਦਾ ਮਤਲਬ ਹਾਲੇ ਗੁਰੂ ਜੀ ਦੇ ਦਰਸ਼ਨ ਨਹੀਂ ਹੋਏ। ਕਾਨ ਆਨ ਗਾਨ ਤਾਨ ਸੁਨੇ ਨਾ ਅਜਾਨ ਜੇਵ, ਬਿਸਰਾ ਅਪਾਨ। ਆਪਾ ਭੁੱਲ ਜਾਂਦਾ, ਸਰੀਰ ਦਾ ਹੰਕਾਰ ਨਹੀਂ ਆਉਂਦਾ, ਹਉਮੈ ਨਹੀਂ ਆਉਂਦੀ। ਭਈ ਉਨ ਮਤ ਗਤ ਆਨੰਦ ਉਦਤ ਵਤ, ਚਿੱਤ ਮੈਂ ਬਯੋਗ ਤਿਸ ਕਬਹੂ ਨ ਭਾਵਈ। ਉਨਮਸਤ ਹਾਲਤ ਹੋ ਜਾਂਦੀ, ਜਿਵੇਂ ਆਨੰਦ ਦਾ ਸਮੁੰਦਰ ਹੁੰਦਾ, ਵਿਛੜ ਨੂੰ ਜੀ ਨਹੀਂ ਕਰਦਾ। ਸ੍ਰੀ ਅਰਜਨ ਚਰਨ ਕਮਲ ਅਮੋਲ ਬਣੇ, ਸਿੱਖ ਮਨ ਭੌਰ ਹੋਏ ਭ੍ਰਮ ਤਲਵਾਰ। ਗੁਰੂ ਅਰਜਨ ਦੇਵ ਜੀ ਦੇ ਚਰਨ ਬਹੁਤੇ ਅਮੋਲਕ ਨੇ, ਇਸ ਕਰਕੇ ਗੁਰਸਿੱਖ ਦਾ ਮਨ ਭੋਰਾ ਬਣ ਕੇ ਚੱਕਰ ਕੱਟੀ ਜਾਂਦਾ ਕੱਟੀ ਜਾਂਦਾ। ਅਨਕ ਪਾਪ ਮੇਰੇ ਪਰ ਹਰਿਆ, ਸਤਿਗੁਰੂ ਜੀ ਨੇ ਮੇਰੇ ਅਨੇਕਾਂ ਪਾਪ ਖਤਮ ਕਰ ਦਿੱਤੇ। ਹੋਰਨਾਂ ਧਰਮਾਂ ਦੇ ਵਿੱਚ ਮੁਕਤੀ ਦੇ ਅਰਥ ਹਨ, ਜਿਵੇਂ ਮੁਸਲਮਾਨ ਵੀਰ ਕਹਿੰਦੇ ਨੇ ਮਰ ਕੇ ਬਿਸ਼ਤ ਵਿੱਚ ਪਹੁੰਚਣਾ, ਇਹਦਾ ਨਾਮ ਮੁਕਤੀ ਹੈ। ਹਿੰਦੂ ਵੀਰ ਮੁਕਤੀ ਗਿਣਦੇ ਨੇ, ਮਰ ਕੇ ਸਵਰਗ ਵਿੱਚ ਪਹੁੰਚਣਾ, ਬਕੁੰਠ 'ਚ ਪਹੁੰਚਣਾ, ਇਹਦਾ ਨਾਮ ਮੁਕਤੀ ਹੈ। ਪਰ ਗੁਰਸਿੱਖ, ਗੁਰਸਿੱਖ ਦੇ ਜੀਵਨ ਵਿੱਚ ਮੁਕਤੀ ਦੀ ਪਰਿਭਾਸ਼ਾ, ਦੁਨੀਆਂ ਦੇ ਸਭ ਦੁੱਖਾਂ ਤੋਂ ਉੱਚੇ ਉੱਠ, ਦੁਨੀਆਂ ਦੇ ਸਭ ਦੁੱਖਾਂ ਨੂੰ ਬਰਦਾਸ਼ਤ ਕਰਨ ਦੀ ਸ਼ਕਤੀ ਆ ਜਾਣੀ, ਸਹਿਨਸ਼ੀਲਤਾ ਆ ਜਾਣੀ। ਜਿਵੇਂ ਭਾਈ ਮਨੀ ਸਿੰਘ ਜੀ ਨੇ ਦੁੱਖ ਝੱਲੇ ਨੇ, ਜਿਵੇਂ ਭਾਈ ਸ਼ਬੇਗ ਸਿੰਘ ਨੇ ਦੁੱਖ ਝੱਲੇ ਨੇ, ਜਿਵੇਂ ਭਾਈ ਤਾਰੂ ਸਿੰਘ ਨੇ ਕਸ਼ਟ ਆਪਣੇ ਸਰੀਰ ਤੇ ਝੱਲੇ ਨੇ, ਇਹਨੂੰ ਕਹਿੰਦੇ ਮੁਕਤ। ਇਹ ਹੈ ਜੀਵਨ ਮੁਕਤ। ਬੰਧਨ ਕਾਟੇ ਮੁਕਤ ਭਏ, ਅੰਧਕੂਪ ਮਾਂ ਘੋਰ ਤੇ, ਬਾਂ ਪਕੜ ਗੁਰ ਕਾਢ ਲੀਏ। ਅੰਨਾ ਖੂਹ ਹੈ ਸੰਸਾਰ, ਅੰਨਾ ਖੂਹ ਹੁੰਦਾ ਵੀ ਵੱਡਾ ਸਾਰਾ ਡੂੰਘਾ ਟੋਆ, ਜਿਹਦੇ ਦੁਆਲੇ ਕੋਈ ਵੱਟ ਆਦਿਕ ਨਹੀਂ, ਬੰਦਾ ਤੁਰਿਆ ਜਾਂਦਾ, ਇੱਕ ਉਦੋਂ ਪਤਾ ਲੱਗਦਾ ਡਿੱਗ ਪੈਂਦਾ ਵਿੱਚ, ਬੜਾ ਹਨੇਰਾ ਹੈ। ਬਾਂ ਪਕੜ ਕੇ ਮੇਰੇ ਸਤਿਗੁਰੂ ਨੇ ਕੱਢ ਲਏ, ਮੇਰਾ ਸਤਿਗੁਰੂ ਸਦਾ ਦਿਆਲਾ। ਨਿਰਭਉ ਪਏ ਸਗਲ ਭਉ ਮਿਟਿਆ, ਰਾਖੇ ਰਾਖਣ ਹਾਰੇ, ਐਸੀ ਦਾਤ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ। ਨਿਰਭਉ ਹੋ ਗਏ ਸਾਰੇ ਡਰ ਖਤਮ, ਸਾਰਾ ਡਰ ਖਤਮ ਹੋ ਗਿਆ। ਰੱਖਣ ਹਾਰ ਵਾਹਿਗੁਰੂ ਨੇ ਰੱਖਿਆ ਕੀਤੀ, ਹੇ ਮੇਰੇ ਪ੍ਰਭੂ ਤੇਰੀ ਦਾਤ ਐਸੀ ਹੈ, ਮੇਰੇ ਕਾਰਜ ਸਾਰੇ ਸਵਾਰ ਦਿੱਤੇ। ਸਤਿਗੁਰੂ ਕਹਿੰਦੇ ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ। ਗੁਣ ਨਿਧਾਨ ਸਾਹਿਬ ਮਨ ਮੀਲਾ, ਗੁਣਾਂ ਦੇ ਖਜ਼ਾਨੇ ਸਾਹਿਬ ਦਾ ਮਿਲਾਪ ਹੋਇਆ ਮਨ ਦੇ ਨਾਲ। ਜਦੋਂ ਆਪਾਂ ਅੰਮ੍ਰਿਤ ਛਕ ਲਈਦਾ, ਬਾਣੀ ਪੜ੍ਹੀ ਦੀ ਗੁਰੂ ਕੀ ਸੰਗਤ ਵਿੱਚ ਆਈਦਾ, ਇਹ ਤਨ ਦੇ ਨਾਲ ਮਿਲਾਪ ਹੈ। ਬਾਣੀ ਪੜ੍ਹਦਿਆਂ ਪੜ੍ਹਦਿਆਂ ਇੱਕ ਦਿਨ ਫਿਰ ਮਨ ਬਾਣੀ 'ਚ ਜਦੋਂ ਖੁੱਭ ਜਾਂਦਾ ਨਾ, ਇਹ ਮਨ ਦੇ ਨਾਲ ਮਿਲਾਪ ਹੈ। ਜਿਨ੍ਹਾਂ ਦਾ ਮਨ ਦੇ ਨਾਲ ਮਿਲਾਪ ਹੋ ਜਾਂਦਾ, ਉਹ ਬ੍ਰਹਮ ਗਿਆਨੀ, ਉਹ ਤਤ ਵੇਤੇ ਵਾਹਿਗੁਰੂ ਦੇ ਪਿਆਰੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਾਉਂਟਾ ਸਾਹਿਬ ਦੀ ਧਰਤੀ 'ਤੇ ਸ਼ਸ਼ੋਭਤ ਨੇ, ਅਤੇ ਉੱਥੇ ਪੀਰ ਬੁੱਧੂ ਸ਼ਾਹ ਜੀ ਆਏ। ਪੀਰ ਬੁੱਧੂ ਸ਼ਾਹ ਜੀ ਦਾ ਪਹਿਲਾ ਨਾਮ ਬਦਰੁੱਦ ਦੀਨ ਕਰਕੇ ਹੈ, ਪਰ ਸ਼ੁਰੂ ਤੋਂ ਹੀ ਥੋੜ੍ਹੀ ਮਸਤਾਨੀ ਅਵਸਥਾ ਸੀ, ਅਤੇ ਘਰਦੇ ਕਹਿੰਦੇ ਸੀ ਇਹ ਤਾਂ ਬੁੱਧੂ ਹੀ ਆ, ਘਰਦੇ ਕਹਿੰਦੇ ਸੀ ਬੁੱਧੂ, ਉਹ ਬੁੱਧੂ ਹੀ ਪ੍ਰਗਟ ਹੋ ਗਿਆ, ਬੰਦਗੀ ਭਗਤੀ ਕੀਤੀ ਅਤੇ ਬੁੱਧੂ ਸ਼ਾਹ ਬਣ ਗਏ। ਇਹ ਪੀਰ ਬੁੱਧੂ ਸ਼ਾਹ ਹੈ, ਸਜਦ ਬੁੱਧੂ ਸ਼ਾਹ। ਦਰਸ਼ਨ ਇਹਨਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਵੀ ਕੀਤੇ ਸਨ। ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਿਸ ਵੇਲੇ ਗੁਰਦਾ ਗੱਦੀ ਮਿਲੀ, ਕਾਫੀ ਸਮਾਂ ਗੁਪਤਵਾਸ ਰਹੇ ਨੇ, ਪਰ ਜਦੋਂ ਪਾਉਂਟਾ ਸਾਹਿਬ ਦੀ ਧਰਤੀ 'ਤੇ ਸਤਿਗੁਰੂ ਜੀ ਪਹੁੰਚੇ, ਇਹ ਬੁੱਧੂ ਸ਼ਾਹ ਜਿਨ੍ਹਾਂ ਦਾ ਸੁਭਾਅ ਤਾਂ ਪਹਿਲਾਂ ਹੀ ਦਿਆਲੂ ਕਿਰਪਾਲੂ ਸੀ, ਇਹਨਾਂ ਦਾ ਇੱਕ ਰਿਸ਼ਤੇਦਾਰ ਹੁੰਦਾ ਸੀ ਜਿਹਦਾ ਨਾਮ ਸੀ ਜਾਨਾ, ਉਹਨੂੰ ਆਪਣੇ ਹਿੱਸੇ ਦੀ ਇਹਨਾਂ ਨੇ ਪਹਿਲੀ ਜ਼ਮੀਨ ਦਿੱਤੀ ਸੀ ਆਪਣੇ ਹਿੱਸੇ ਦੀ ਬੁੱਧੂ ਸ਼ਾਹ ਨੇ। ਅਤੇ ਪਿਆਰਿਓ ਖੇਡ ਇਹ ਵਰਤੀ, ਉਹ ਬੜੇ ਕਠੋਰ ਦਿਲ ਦਾ ਸਖਤ ਦਿਲ ਦਾ ਮਾਲਕ ਸੀ। ਉਹਦੀ ਖੇਤੀ ਵਿੱਚ ਕੋਈ ਪਸ਼ੂਆਂ ਨੇ ਮੂੰਹ ਮਾਰ ਦਿੱਤਾ, ਕੁਝ ਖੇਤੀ ਖਰਾਬ ਕਰ ਦਿੱਤੀ, ਉਹ ਇੰਨਾ ਕਠੋਰ ਸੀ ਕੁੱਟ ਕੁੱਟ ਕੇ ਪਸ਼ੂ ਹੀ ਮਾਰ ਦਿੱਤੇ। ਔਰ ਪੀਰ ਬੁੱਧੂ ਸ਼ਾਹ ਉਹਦੇ ਘਰੇ ਗਏ, ਜਾ ਕੇ ਕਹਿਣ ਲੱਗੇ ਮੈਂ ਆਪਣਾ ਹਿੱਸਾ ਲੈਣਾ ਤੇਰੇ ਤੋਂ ਛੱਡ ਦੇਵਾਂਗਾ, ਤੂੰ ਆਪਣੀ ਆਦਤ ਛੱਡ ਦੇ, ਪਸ਼ੂਆਂ ਨੂੰ ਨਾ ਮਾਰਿਆ ਕਰ। ਇੰਨਾ ਦਿਆਲੂ ਸੁਭਾਅ, ਇੰਨਾ ਨਰਮ ਦਿਲ, ਧੌਲ ਧਰਮ ਦਇਆ ਕਾ ਪੂਤ, ਤਾਂਹੀਓ ਮਹਾਰਾਜ ਨੇ ਆਖਿਆ। ਇਹ ਪੀਰ ਬੁੱਧੂ ਸ਼ਾਹ ਜਿਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆਏ, ਤੇ ਉਸ ਵੇਲੇ ਸਤਿਗੁਰੂ ਮਹਾਰਾਜ ਨੂੰ ਨਮਸਕਾਰ ਕੀਤੀ ਤੇ ਪੁੱਛਿਆ, ਕਹਿਣ ਲੱਗੇ ਸਤਿਗੁਰੂ ਜੀ ਕਿਰਪਾ ਕਰਕੇ ਇਹ ਦੱਸੋ ਵੀ ਖੁਦਾ ਨਾਲ ਮੇਲ ਕਿਵੇਂ ਹੋਵੇ। ਮਹਾਰਾਜ ਕਹਿਣ ਲੱਗੇ ਵੀ ਖੁਦਾ ਨਾਲ ਮਿਲਣ ਵਾਸਤੇ ਦੋ ਵੱਡੀਆਂ ਰੁਕਾਵਟਾਂ ਹਨ, ਅਗਿਆਨਤਾ ਤੇ ਤੰਗ ਦਿਲੀ। ਅਗਿਆਨਤਾ ਕਰਕੇ ਮਹਿਲ ਮਾੜੀਆਂ ਧੀਆਂ ਪੁੱਤਰ ਸਾਨੂੰ ਆਪਣੇ ਭਾਸਦੇ ਨੇ, ਔਰ ਜਿਹੜੀ ਤੰਗ ਦਿਲੀ ਇਹ ਵੀ ਬੜੀ ਵੱਡੀ ਰੁਕਾਵਟ ਆ। ਇਹਦੇ ਨਾਲ ਬੰਦਾ ਸੰਗਤ ਦੀਆਂ ਖੁਸ਼ੀਆਂ ਨਹੀਂ ਲੈ ਸਕਦਾ, ਸੰਗਤ ਦੀਆਂ ਖੁਸ਼ੀਆਂ ਵਿੱਚ ਵਾਹਿਗੁਰੂ ਦੀ ਪ੍ਰਾਪਤੀ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਨਾਲ ਹੀ ਦ੍ਰਿਸ਼ਟੀ ਕੀਤੀ, ਪੀਰ ਜੀ ਕਿਵੇਂ ਆਉਣਾ ਹੋਇਆ, ਨਾਲ ਹੀ ਬਚਨ ਕੀਤੇ। ਪਰ ਇੰਨੇ ਚਿਰ ਤਾਂ ਕਲਗੀਧਰ ਨੇ ਨੇਤਰਾਂ ਰਾਹੀਂ, ਕਿਉਂਕਿ ਪੀਰ ਜੀ ਨੇ ਪਹਿਲਾਂ ਬੜੀ ਘਾਲ ਕਮਾਈ ਕੀਤੀ ਸੀ ਨਾ, ਬੇਸ਼ੱਕ ਮੁਸਲਮਾਨ ਸਨ ਪਰ ਖੁਦਾ ਦੀ ਪ੍ਰਾਪਤੀ ਵਾਸਤੇ ਸਾਰੇ ਯਤਨ ਕੀਤੇ, ਅਤੇ ਉਹ ਖੁਦਾ ਹੀ ਦਾ ਸਰੀਰ ਧਾਰ ਕੇ ਉੱਥੇ ਬੈਠਾ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਕੀਤੀ, ਕਹਿਣ ਲੱਗੇ ਪੀਰ ਜੀ ਕਿਵੇਂ ਆਉਣਾ ਹੋਇਆ। ਅਤੇ ਪੀਰ ਬੁੱਧੂ ਸ਼ਾਹ ਜੀ ਕਹਿਣ ਲੱਗੇ ਐਸੀ ਮਿਲਣੀ ਅਬ ਮਿਲ ਗਏ ਹੋ, ਮਨ ਦੇ ਕਰ ਨਿਜ ਦਰਸ਼ਨ ਲਏ, ਜਾਂ ਤੇ ਬੌਰ ਨ ਵਿਛਰਨ ਪਇਓ। ਕਹਿੰਦੇ ਐਸੀ ਮਿਲਣੀ ਹੋ ਗਈ ਆ, ਮਨ ਤੁਸੀਂ ਆਪਣੇ ਵੱਲੇ ਖਿੱਚ ਲਿਆ, ਹੁਣ ਮੈਨੂੰ ਮਹਿਸੂਸ ਹੁੰਦਾ ਵੀ ਤੁਹਾਡੇ ਨਾਲੋਂ ਮੇਰਾ ਕਦੀ ਵਿਛੋੜਾ ਨਹੀਂ ਪਵੇਗਾ। ਗੁਰੂ ਜੀ ਨੇ ਬਾਣੀ ਅੰਦਰ ਦੱਸਿਆ, ਜੋ ਦਿਲ ਮਿਲਿਆ ਸੋ ਮਿਲ ਰਹਿਆ। ਮਹਾਰਾਜ ਨੇ ਇਹ ਥੋੜ੍ਹਾ ਵੇਖਣਾ ਵੀ ਹੁਣ ਸਵੇਰ ਦਾ ਸਮਾਂ, ਹੁਣ ਦੁਪਹਿਰ ਦਾ ਸਮਾਂ, ਹੁਣ ਸ਼ਾਮ ਦਾ ਸਮਾਂ, ਸਦਾ ਦਿਆਲਾ। ਪੀਰ ਬੁੱਧੂ ਸ਼ਾਹ ਤੇ ਇੰਨੇ ਤੇ ਕਿਰਪਾ ਕਰ ਦਿੱਤੀ। ਔਰ ਗੁਰੂ ਪਿਆਰਿਓ ਜਦੋਂ ਫਿਰ ਮਨ ਸਮਰਪਣ ਕਰ ਦਿੱਤਾ, ਅਸੀਂ ਤਾਂ ਥੋੜ੍ਹਾ ਜਿਹਾ ਧੰਨ ਦੇ ਕਰਕੇ ਹੰਕਾਰ ਕਰਦੇ ਹਾਂ ਨਾ, ਥੋੜ੍ਹੀ ਜਿਹੀ ਸੇਵਾ ਕਰਕੇ ਹੰਕਾਰ ਕਰਦੇ ਹਾਂ। ਧੰਨ ਪੀਰ ਬੁੱਧੂ ਸ਼ਾਹ ਹੁਣ ਤਾਂ ਉਹਦਾ ਰੋਮ ਰੋਮ ਕਹਿੰਦਾ ਜਿੰਨਾ ਹੋ ਸਕੇ ਕਲਗੀਧਰ ਤੋਂ ਆਪਣਾ ਆਪ ਵਾਰ ਦੇ, ਚੰਗਾ ਰਵੇਗਾ, ਤੇਰਾ ਜੀਵਨ ਸਫਲ ਹੋਵੇਗਾ। ਉਸੇ ਸਮੇਂ ਖੇਡ ਇਹ ਵਰਤੀ, ਭਗਾਣੀ ਦਾ ਯੁੱਧ ਆਰੰਭ ਹੋ ਗਿਆ। 500 ਪਠਾਨ ਜਿਹੜੇ ਕੱਢੇ ਸੀ ਔਰੰਗ ਜੇ ਬਾਦਸ਼ਾਹ ਨੇ, ਉਹ ਪੀਰ ਬੁੱਧੂ ਸ਼ਾਹ ਨੇ ਭਰਤੀ ਕਰਾ ਤੇ। ਮਹਾਰਾਜ ਵਿਚਾਰੇ ਬੇਰੁਜ਼ਗਾਰ ਆ, ਰੱਖ ਲਓ। ਮਹਾਰਾਜ ਕਹਿੰਦੇ ਪੀਰ ਜੀ ਜਾਮਣ ਬਣਦੇ ਜੇ ਇਹਨਾਂ ਦੇ? ਪੀਰ ਜੀ ਕਹਿੰਦੇ ਹਾਂ ਜੀ ਮੈਂ ਜਾਮਣ ਆ, ਜੇ ਕਿਸੇ ਪ੍ਰਕਾਰ ਦਾ ਧੋਖਾ ਦੇਣਗੇ। ਹਜ਼ੂਰ ਕਹਿੰਦੇ ਵੇਖ ਲਓ ਪੀਰ ਜੀ, ਜਿਹੜੀ ਜਾਮਣੀ ਆ ਇਹ ਤਾਰਨੀ ਔਖੀ ਬਹੁਤ ਹੁੰਦੀ ਹੈ। ਪੀਰ ਬੁੱਧੂ ਸ਼ਾਹ ਜੀ ਕਹਿਣ ਲੱਗੇ ਮਹਾਰਾਜ ਮੈਨੂੰ ਮਨਜ਼ੂਰ ਆ, ਸਬੱਬ ਬਣਨਾ ਸੀ ਗੁਰੂ ਜੀ ਤੋਂ ਆਪਾਂ ਵਾਰਨ ਦਾ। ਤੇ ਜਿਸ ਵੇਲੇ ਯੁੱਧ ਆਰੰਭ ਹੋਇਆ, ਉਸ ਵੇਲੇ 500 ਦੇ ਵਿੱਚੋਂ 400 ਤਾਂ ਨਿਮਕ ਹਰਾਮ ਬਣ ਗਿਆ, ਉਸੇ ਵੇਲੇ ਛੱਡ ਕੇ ਦੁਸ਼ਮਣ ਦੀਆਂ ਫੌਜਾਂ ਨਾਲ ਰਲ ਗਿਆ। ਤੇ ਹਜ਼ੂਰ ਨੇ ਤਿਸ ਵੇਲੇ ਪੀਰ ਬੁੱਧੂ ਸ਼ਾਹ ਨੂੰ ਸੁਨੇਹਾ ਭੇਜਿਆ। ਪੀਰ ਬੁੱਧੂ ਸ਼ਾਹ ਨੇ ਸਮੂਹ ਆਪਣੇ ਮਰੀਦਾਂ ਦੇ ਵਿੱਚ ਫਿਰ ਇਹ ਗੱਲ ਫੇਰ ਦਿੱਤੀ ਵੀ ਕਲਗੀਧਰ ਜੀ ਦੇ ਨਾਲ ਹੋ ਕੇ ਕਲਗੀਧਰ ਜੀ ਦੀ ਸੇਵਾ ਦੇ ਵਿੱਚ ਸੀਸ ਦੇਣੇ ਆ। ਇੱਕ ਪੀਰ ਜਿਹਨੇ ਨਾ ਕੋਈ ਪਹਿਲਾਂ ਸ਼ਸਤਰ ਵਿੱਦਿਆ ਦਾ ਅਭਿਆਸ ਕੀਤਾ, ਇੱਕ ਪੀਰ ਨਾ ਜਿਹਨੇ ਕਦੀ ਯੁੱਧ ਦੀ ਸੋਚੀ। ਪਰ ਧੰਨ ਗੁਰੂ ਗੋਬਿੰਦ ਸਿੰਘ ਪੀਰ ਜੀ ਦੇ ਵਿੱਚ ਬੈਠੇ ਨੇ ਤੇ ਪੀਰ ਜੀ ਸਤਿਗੁਰੂ ਜੀ ਵਿੱਚ ਬੈਠੇ ਨੇ, ਉਹ ਤਾਂ ਬਹੁਤ ਮੇਲਾ ਹੈ ਨਾ, ਆਪਣੇ ਆਪ ਹੀ ਸਾਰੇ ਸਬਕ ਪੜ੍ਹ ਗਏ। ਉਸ ਵੇਲੇ ਪੀਰ ਬੁੱਧੂ ਸ਼ਾਹ ਜੀ ਆਪਣੇ 4 ਬੇਟੇ ਲੈ ਕੇ, ਉਸ ਵੇਲੇ ਪੀਰ ਬੁੱਧੂ ਸ਼ਾਹ ਜੀ ਆਪਣੇ ਰਿਸ਼ਤੇਦਾਰ ਸੰਬੰਧੀ ਲੈ ਕੇ 700 ਮਰੀਦ ਲੈ ਕੇ ਤੇ ਮੈਦਾਨੇ ਜੰਗ ਵਿੱਚ ਜੂਝੇ। ਇਸ ਜੰਗ ਦੇ ਵਿੱਚ ਪੀਰ ਬੁੱਧੂ ਸ਼ਾਹ ਦੇ 2 ਬੇਟੇ ਸ਼ਹੀਦੀ ਪਾ ਗਏ, ਦੋਵਾਂ ਬੇਟਿਆਂ ਨੇ ਸ਼ਹੀਦੀ ਪਾਈ। ਭਈ ਜੀਤ ਮੇਰੀ ਕਿਰਪਾ ਕਾਲ ਕੇਰੀ। ਮਹਾਰਾਜ ਆਪਣੀ ਮੌਜ ਵਿੱਚ ਕੰਘਾ ਪੈ ਕਰਦੇ ਸਨ ਕੇਸਾਂ ਵਿੱਚ, ਪੀਰ ਬੁੱਧੂ ਸ਼ਾਹ ਜੀ ਆ ਗਏ, ਆਪਣਾ ਵੀ ਸਰੀਰ ਉਹਨਾਂ ਦਾ ਜ਼ਖਮੀ। ਤੇ ਕਲਗੀਧਰ ਸੱਚੇ ਪਾਤਸ਼ਾਹ ਦੇ ਕੋਲ ਆਏ ਤੇ ਚੋਜੀ ਪ੍ਰੀਤਮ ਸਤਿਗੁਰੂ ਜੀ ਪੀਰ ਬੁੱਧੂ ਸ਼ਾਹ ਜੀ ਨੂੰ ਕਹਿਣ ਲੱਗੇ, ਕਹਿੰਦੇ ਪੀਰ ਜੀ ਜਾਮਣੀ ਮਹਿੰਗੀ ਪਈ ਆ, ਜਿਹੜੀ ਜਾਮਣੀ ਆ ਤੁਹਾਨੂੰ ਮਹਿੰਗੀ ਪਈ ਆ। ਪੀਰ ਬੁੱਧੂ ਸ਼ਾਹ ਜੀ ਨੇ ਉਸ ਵੇਲੇ ਬਚਨ ਕੀਤੇ, ਸਤਿਗੁਰੂ ਜੀ ਇਸ ਤਰ੍ਹਾਂ ਨਾ ਆਖੋ, ਮੇਰੇ ਤਾਂ ਧੰਨ ਭਾਗ ਹਨ, ਮਮ ਪੁੱਤਰ ਮਰੇ ਸ਼ੁਭ ਥਾਨਾ ਇੱਕ ਤੌਰਨ ਖੇਤ ਮਹਾਨ। ਕਵੀ ਸੰਤੋਖ ਸਿੰਘ ਨੇ ਲਿਖਿਆ, ਕਹਿੰਦਾ ਮੇਰੇ ਪੁੱਤਰ ਸੋਹਣੀ ਥਾਂ ਤੇ ਮਰੇ ਹਨ, ਮਰਨਾ ਤਾਂ ਨਹਿ ਗਏ ਸੀ ਪਰ ਸੋਹਣੀ ਥਾਂ ਤੇ ਮਰੇ ਨੇ। ਮਮ ਪੁੱਤਰ ਮਰੇ ਸ਼ੁਭ ਥਾਨਾ ਇੱਕ ਤੌਰਨ ਖੇਤ ਮਹਾਨਾ, ਫੁਨ ਕਾਰਜ ਤੁਮਰੇ ਆਏ ਇਮ ਕਰਵੈ ਭਿਸਤ ਸਦਾਏ, ਫਿਰ ਤੁਹਾਡੇ ਕੰਮ ਆਏ ਨੇ। ਔਰ ਐਡਾ ਸੋਹਣੇ ਥਾਂ ਤੇ ਉਹਨਾਂ ਨੇ ਸ਼ਹੀਦੀ ਪਾਈ ਆ, ਉਹ ਤਾਂ ਆਪ ਜੀ ਦੇ ਚਰਨਾਂ ਵਿੱਚ ਪਹੁੰਚੇ ਨੇ। ਜੇ ਕਿਸੇ ਨੇ ਆਖਿਆ ਪੀਰ ਜੀ ਕੀ ਖਟਿਆ ਕਲਗੀਧਰ ਜੀ ਨਾਲ ਸਾਂਝ ਪਾ ਕੇ, ਫਿਰ ਖੁੱਲੀ ਡੁੱਲੀ ਬੋਲੀ ਵਿੱਚ ਹੀ ਉਹਨਾਂ ਨੂੰ ਸਮਝਾ ਦੇਣਾ, ਕਹਿਣਾ ਧੰਨ ਭਾਗ ਹਨ ਮੇਰੇ ਬਚੜੇ ਸਤਿਗੁਰ ਦੇ ਲੜ ਲੱਗੇ, ਜੀਵਨ ਸਫਲ ਉਹਨਾਂ ਦਾ ਹੋਇਆ ਜੋ ਜੂਝੇ ਹੋਏ ਅੱਗੇ। ਤੇ ਗੁਰੂ ਪਿਆਰਿਓ, ਥੋੜ੍ਹੀ ਜਿਹੀ ਭੇਟਾ ਦੇ ਕੇ ਕਈ ਕੁਝ ਆਪਾਂ ਮੰਗ ਲੈਂਦੇ ਹਾਂ, ਪਰ ਪੀਰ ਬੁੱਧੂ ਸ਼ਾਹ ਨੇ ਮੰਗੀ ਆ ਸਿੱਖੀ। ਸਿੱਖੀ ਜਿਹੜਾ ਮਹਾਰਾਜ ਦਾ ਪਿਆਰਾ ਹੁੰਦਾ ਉਹਨੂੰ ਪਤਾ ਆ ਸਿੱਖੀ ਦਾ ਸੰਬੰਧ ਗਹਿਰਾ ਆ ਕੇਸਾਂ ਨਾਲ, ਕਿਉਂਕਿ ਜਿਸ ਵੇਲੇ ਨਿਰੰਕਾਰ ਜੀ ਦੇ ਸਰਗਣ ਰੂਪ ਵਿੱਚ ਦਰਸ਼ਨ ਹੁੰਦੇ ਨੇ ਉਹ ਕੇਸਾਂ ਵਾਲਾ ਹੁੰਦਾ। ਆਓ ਕਲੰਦਰ ਕੇਸਵਾ ਕਰ ਅਬਦਾਲੀ ਪੇਸਵਾ, ਦਿਆਲੂ ਸਤਿਗੁਰੂ ਜੀ ਕਹਿਣ ਲੱਗੇ ਪੀਰ ਜੀ ਇੰਨਾ ਕੁਝ ਤੁਸੀਂ ਵਾਰਿਆ ਹੈ, ਦੱਸੋ ਕੀ ਦਈਏ, ਸਾਡੇ ਮਨ ਵਿੱਚ ਕੁਝ ਦੇਣ ਦੀ ਖਾਹਿਸ਼ ਆ, ਸਤਿਗੁਰੂ ਤੇਰੇ ਦਰਸ਼ਨ ਨਾਲ ਸਾਰੇ ਆਨੰਦ ਪ੍ਰਾਪਤ, ਨਹੀਂ ਫਿਰ ਵੀ ਸਾਡੇ ਮਨ 'ਚ ਇੱਛਾ ਕੁਝ ਮੰਗੋ। ਪੀਰ ਜੀ ਉਸ ਵੇਲੇ ਕਹਿਣ ਲੱਗੇ ਮਹਾਰਾਜ ਆ ਕੰਘਾ ਹੀ ਬਖਸ਼ ਦਿਓ ਕੇਸਾਂ ਦੇ ਸਮੇਤ, ਸਿੱਖੀ ਵੀ ਬਖਸ਼ ਦਿਓ, ਪਰ ਸਿੱਖੀ ਦੀ ਜੜ ਆ ਨਿਮਰਤਾ, ਕੰਘਾ ਨਿਮਰਤਾ ਦਾ ਪ੍ਰਤੀਕ ਹੈ ਨਾ, ਉਹ ਕੰਘਾ ਕੇਸਾਂ ਸਮੇਤ ਪੀਰ ਬੁੱਧੂ ਸ਼ਾਹ ਨੇ ਮੰਗਿਆ। ਸੋਚਣ ਵਾਲੇ ਸੋਚਦੇ ਹੋਣਗੇ ਕੁਝ ਵੱਧ ਮੰਗ ਲੈਣਾ, ਕਈ ਕੁਝ ਮੰਗ ਲੈਣਾ ਚਾਹੀਦਾ ਸੀ, ਪਰ ਇਹ ਜਿਹੜਾ ਬੰਦਾ ਕੀਮਤ ਜਾਣਦਾ ਜੌਹਰੀ ਦੀ, ਵਾਹਿਗੁਰੂ ਹੀਰਿਆਂ ਦੀ ਕੀਮਤ ਜੌਹਰੀ ਜਾਣਦਾ, ਦੂਜਾ ਕੀ ਜਾਣਦਾ। ਕੰਘੇ ਦੀ ਕੀਮਤ ਪੀਰ ਬੁੱਧੂ ਸ਼ਾਹ ਨੂੰ ਪੁੱਛੋ, ਕੰਘੇ ਦੀ ਕੇਸਾਂ ਦੀ ਕੀਮਤ ਪੀਰ ਬੁੱਧੂ ਸ਼ਾਹ ਨੂੰ ਪੁੱਛੋ ਜਾਂ ਭਾਈ ਨੰਦ ਲਾਲ ਨੂੰ ਪੁੱਛੋ। ਦੀਨ ਦੁਨੀਆ ਦਰ ਕਮੰਦ ਆ ਪਰੀ ਰੁਖ ਸਾਰਮ, ਦੋ ਆਲਮ ਕੀਮਤੇ ਯਕ ਤਾਰ ਮੂਏ ਯਾਰੇਮ, ਦੀਨ ਤੇ ਦੁਨੀਆ ਦੋਵੇਂ ਬੱਜੇ ਅੰਦਰ ਜੁਲਫ ਪਿਆਰੇ ਨੇ, ਇੱਕ ਇੱਕ ਕੇਸ ਪੀਆ ਦੇ ਉੱਤੋਂ ਦੋਵੇਂ ਆਲਮ ਵਾਰੇ ਨੇ, ਚੱਲ ਨਾ ਸਕਦੇ ਤਾਬ ਪ੍ਰੀਤਮ ਮਸਤਾਂ ਨੇ ਤੇਰੇ ਨਖਰੇ ਦੀ, ਜਕੂਤਾਂ ਦੀ ਕੀਮਤ ਜਨ ਨੈਣ ਜੋ ਰੋਵਣ ਹਾਰੇ ਨੇ। ਭਾਈ ਨੰਦ ਲਾਲ ਦੀਆਂ ਗਜ਼ਲਾਂ ਕੰਠੋਣੀਆਂ ਬੜੀਆਂ ਔਖੀਆਂ ਹਨ, ਪਰ ਉਹਨਾਂ 'ਚ ਰਸ ਬੜਾ, ਆਨੰਦ ਬੜਾ, ਪੀਰ ਬੁੱਧੂ ਸ਼ਾਹ ਜੀ ਜਾਣਦੇ ਕੀਮਤ। ਸੋ ਗੁਰੂ ਪਿਆਰਿਓ, ਇਹ ਮਨ ਦੇ ਮੇਲੇ ਦੀਆਂ ਖੇਡਾਂ ਹੈ, ਮਨ ਦੇ ਮੇਲੇ ਤੋਂ ਬਿਨਾਂ ਕੁਰਬਾਨੀਆਂ ਨਹੀਂ ਕੀਤੀਆਂ ਜਾਂਦੀਆਂ। ਤਨ ਦੇ ਮੇਲੇ ਨਾਲ ਕੁਝ ਕੁ ਕੰਮ ਸੌਰ ਜਾਂਦਾ, ਪਰ ਮਨ ਦੇ ਮੇਲੇ ਨਾਲ ਸੰਪੂਰਨ ਹੁੰਦਾ, ਮਨ ਦੇ ਮੇਲੇ ਨਾਲ ਬੰਦਾ ਪੂਰਾ ਹੁੰਦਾ। ਆਠ ਪਹਿਰ ਪ੍ਰਭ ਬਸੇ ਹਜੂਰੇ, ਕਹੋ ਨਾਨਕ ਸੇਈ ਜਨ ਪੂਰੇ। ਪਰ ਸਤਿਗੁਰੂ ਸਦਾ ਦਿਆਲਾ, ਸਤਿਗੁਰੂ ਨੇ ਦਿਆਲਤਾ ਕੀਤੀ, ਗੁਣ ਨਿਧਾਨ, ਗੁਣਾਂ ਦਾ ਖਜ਼ਾਨਾ ਮੇਰਾ ਸਤਿਗੁਰੂ। ਉਸ ਸਾਹਿਬ ਦਾ ਮਨ ਦੇ ਨਾਲ ਮੇਲ ਹੋ ਗਿਆ, ਸਰਣ ਪਿਆ ਨਾਨਕ ਸੁਹੇਲਾ, ਸਰਣ ਪਿਆ ਨਾਨਕ ਸੁਹੇਲਾ। ਜਿਸ ਵੇਲੇ ਮੈਂ ਗੁਰੂ ਜੀ ਦੀ ਸ਼ਰਨ ਵਿੱਚ ਪੈ ਗਿਆ, ਮੈਂ ਸੁਹੇਲਾ ਭਾਵ ਸੌਖਾ ਹੋ ਗਿਆ। ਲੋਕ ਸੁਖੀਏ ਪਰ ਲੋਕ ਸੁਹੇਲੇ, ਸਤਿਗੁਰੂ ਮੇਰਾ ਸਦਾ ਹੀ ਦਿਆਲਾ ਹੈ। ਸਾਰੀ ਸੰਗਤ ਰਸਨਾ ਸਫਲੀ ਕਰ ਲਓ, ਇਸ ਤੋਂ ਬਾਅਦ ਸਮਾਪਤੀ ਕਰੀਏ। ਸਤਿਗੁਰ ਮੇਰਾ ਸਦਾ ਦਿਆਲਾ, ਸਤਿਗੁਰ ਮੇਰਾ ਸਦਾ ਦਿਆਲਾ, ਸਤਿਗੁਰ ਮੇਰਾ, ਸਤਿਗੁਰ ਮੇਰਾ ਸਦਾ ਦਿਆਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।